ਵਾਹਿਗੁਰੂ 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 ਵਾਹਿਗੁਰੂ
Oh.
जगत गुरु गुरु नानक दे जगत गुरु गुरु नानक देओ गुरु नानक जगत गुरु गुरु नानक देओ गुरु नानक देओ गुरु नानक दे आदि पुरख आदेश है आदि पुरख आदेश है अविनाशी अते अचल अच्छे अचल अच्छे जगत गुरु गुरु नानक दे ने चलनिया रखाइयां ने चलनिया रखाइयां साध संगत सचखंड समे सचखंड समे गुरमुख पंथ चलायन गुरमुख पंथ चलायन गुरमुख पंथ चलायन सुख सागर बेअंत अमे बे
जगत गुरु
ਗੁਰੂ ਦਾ ਅਰਥ ਹੁੰਦਾ ਹੈ ਜੋ ਹਨੇਰੇ ਵਿੱਚ ਚਾਨਣਾ ਕਰੇ। ਗੁਰੂ ਨਾਮ ਹਨੇਰਾ, ਰੂਹ ਨਾਮ ਚਾਨਣਾ। ਇੱਕ ਐਸਾ ਚਾਨਣਾ, ਇੱਕ ਐਸਾ ਪ੍ਰਕਾਸ਼ ਜਿਸ ਪ੍ਰਕਾਸ਼ ਨੂੰ ਭਾਈ ਗੁਰਦਾਸ ਜੀ ਜਗਤ ਗੁਰੂ ਕਹਿ ਰਹੇ ਨੇ। ਜਦੋਂ ਅਸੀਂ ਪ੍ਰਕਾਸ਼ ਦੀ ਵਿਚਾਰ ਕਰੀਏ, ਜਦੋਂ ਅਸੀਂ ਚਾਨਣੇ ਦੀ ਵਿਚਾਰ ਕਰੀਏ, ਮਨੁੱਖੀ ਸੋਚ ਨੇ ਜਦੋਂ ਅਸੀਂ ਪ੍ਰਕਾਸ਼ ਦਾ ਨਾਮ ਲਈਏ ਤੇ ਝਟ ਧਿਆਨ ਸੂਰਜ ਵੱਲ ਮਨੁੱਖੀ ਸੋਚ ਕਰ ਲੈਂਦੀ ਹੈ। ਪਰ ਮੈਂ ਸੂਰਜ ਦੇ ਪ੍ਰਕਾਸ਼ ਦੀ ਕੀ ਗੱਲ ਕਰਾਂ, ਜੇ ਕਮਰੇ ਵਿੱਚ ਕਮਰੇ ਹੋਣ, ਜੇ ਕਮਰੇ ਵਿੱਚ ਕਮਰੇ ਹੋਣ, ਸੂਰਜ ਦਾ ਪ੍ਰਕਾਸ਼ ਤਾਂ ਉੱਥੇ ਪਹੁੰਚ ਨਹੀਂ ਸਕਦਾ। ਜੇ ਕਮਰੇ ਅੰਦਰ ਕਮਰਿਆਂ ਵਿੱਚ ਇਹ ਸੂਰਜ ਦਾ ਪ੍ਰਕਾਸ਼ ਨਹੀਂ ਪਹੁੰਚਦਾ ਤੇ ਇਹ ਫਿਰ ਜਗਤ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਜਪੋ ਸਤਨਾਮ ਸ੍ਰੀ ਵਾਹਿ। ਜੇ ਇੱਕ ਨੇਤਰਹੀਣ ਬੰਦਾ ਹੋਵੇ ਜਗਤ ਵਿੱਚ ਤਾਂ ਉਹ ਨੇਤਰਹੀਣ ਵੀ ਰਹਿੰਦਾ, ਸੂਰਜ ਦਾ ਪ੍ਰਕਾਸ਼ ਵੀ ਹੋਵੇ, ਮਨੁੱਖੀ ਸੋਚ ਨਾਲ ਪ੍ਰਕਾਸ਼ ਦੇ ਹੋਰ ਸਾਧਨ ਵੀ ਉਸ ਨੇਤਰਹੀਣ ਦੇ ਆਲੇ ਦੁਆਲੇ ਹੋਣ, ਪਰ ਇਹ ਸੂਰਜ ਦਾ ਪ੍ਰਕਾਸ਼ ਮਨੁੱਖੀ ਸੋਚ ਨਾਲ ਬਣਾਏ ਹੋਏ ਸਾਧਨ ਵੀ ਨੇਤਰਹੀਣ ਦੇ ਅੰਦਰ ਪ੍ਰਕਾਸ਼ ਨਹੀਂ ਕਰ ਸਕਦੇ। ਜਿਹੜਾ ਪ੍ਰਕਾਸ਼ ਨੇਤਰਹੀਣ ਦੇ ਅੰਦਰ ਪ੍ਰਕਾਸ਼ ਨਾ ਕਰੇ, ਇੱਕ ਨੇਤਰਹੀਣ ਵੀ ਜਗਤ ਦਾ ਅੰਗ ਹੋਵੇ ਤੇ ਉਸ ਨੂੰ ਜਗਤ ਦਾ ਪ੍ਰਕਾਸ਼ ਨਹੀਂ ਕਿਹਾ ਜਾ ਸਕਦਾ। ਕਹਿੰਦੇ ਨੇ ਸੂਰਜ ਰੋਜ਼ਾਨਾ ਪੂਰਬ ਵੱਲੋਂ ਚੜ੍ਹਦਾ ਤੇ ਪੱਛਮ ਵੀ ਜਾ ਕੇ ਛਿਪ ਜਾਂਦਾ ਹੈ। ਇਹ ਰੋਜ਼ਾਨਾ ਚੜ੍ਹਨ ਵਾਲਾ ਸੂਰਜ ਤੇ ਰੋਜ਼ਾਨਾ ਛਿਪਣ ਵਾਲਾ, ਜਿਸ ਦਾ ਇੱਕ ਪੱਖ ਹਨੇਰਾ ਹੋਵੇ ਇੱਕ ਪੱਖ ਚਾਨਣਾ, ਇਸ ਨੂੰ ਕੋਈ ਜਗਤ ਪ੍ਰਕਾਸ਼ ਕਿਵੇਂ ਮੰਨੇਗਾ? ਨਹੀਂ ਮੰਨਿਆ ਜਾ ਸਕਦਾ। ਹਾਂ, ਇੱਕ ਪ੍ਰਕਾਸ਼ ਦੀ ਮੈਂ ਗੱਲ ਕਰਾਂ। ਕਹਿੰਦੇ ਨੇ ਸੂਰਜ ਪੂਰਬ ਵੱਲੋਂ ਚੜ੍ਹਦਾ ਤੇ ਪੱਛਮ ਵੀ ਜਾ ਕੇ ਛਿਪ ਜਾਂਦਾ ਹੈ, ਪਰ ਜਿਸ ਪ੍ਰਕਾਸ਼ ਦੀ ਅੱਜ ਭਾਈ ਗੁਰਦਾਸ ਗੱਲ ਕਰਦੇ ਨੇ ਉਹ ਮੁੜ ਕੇ ਛਿਪਣ ਵਾਲਾ ਪ੍ਰਕਾਸ਼ ਨਹੀਂ। ਜਿਸ ਪ੍ਰਕਾਸ਼ ਦੀ ਅੱਜ ਭਾਈ ਗੁਰਦਾਸ ਗੱਲ ਕਰ ਰਹੇ ਨੇ ਇਹ ਜਗਤ ਗੁਰੂ ਦਾ ਪ੍ਰਕਾਸ਼ ਘੱਟ ਘੱਟ ਵਿੱਚ ਪ੍ਰਕਾਸ਼ ਕਰਦਾ। ਇਹ ਤਾਂ ਨੇਤਰਹੀਣ ਦੇ ਅੰਦਰ ਵੀ ਪ੍ਰਕਾਸ਼ ਕਰਦਾ, ਇਹ ਘੱਟ ਘੱਟ ਵਿੱਚ ਪ੍ਰਕਾਸ਼ ਕਰਦਾ, ਇਹ ਜਰੇ ਜਰੇ ਵਿੱਚ ਪ੍ਰਕਾਸ਼ ਕਰਦਾ। ਸੰਸਾਰ ਨੇ ਜਿਸ ਪ੍ਰਕਾਸ਼ ਦਾ ਨਾਮ ਲਿਆ ਸੀ ਉਹ ਤਾਂ ਪੱਛਮ ਵਿੱਚ ਛਿਪ ਜਾਂਦਾ ਹੈ, ਪਰ ਅਕਾਲ ਪੁਰਖ ਦੀ ਕੈਸੀ ਕਿਰਪਾ, ਜਿਸ ਪੱਛਮ ਵਿੱਚ ਸੂਰਜ ਛਿਪਦਾ ਸੀ ਉਸੇ ਪੱਛਮ ਚੋਂ ਪ੍ਰਕਾਸ਼ ਹੋ ਗਿਆ। ਜੋ ਸਤਨਾਮ ਸ੍ਰੀ ਵਾਹਿਗੁਰੂ, ਜੋ ਅੱਜ ਵੀ ਪ੍ਰਕਾਸ਼ ਹੈ ਅਗੋਂ ਵੀ ਰਹੇਗਾ, ਇਹ ਪ੍ਰਕਾਸ਼ ਹੈ ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਦੇ ਦੀਦਾਰ ਹੁੰਦੇ ਨੇ ਗੁਰੂ ਦੇ ਸ਼ਬਦ ਚੋਂ, ਗੁਰੂ ਦੇ ਦੀਦਾਰ ਹੁੰਦੇ ਨੇ ਗੁਰੂ ਦੇ ਸ਼ਬਦ ਚੋਂ। ਗੁਰੂ ਦੀ ਸੋਚ ਹੈ ਗੁਰੂ ਦਾ ਸ਼ਬਦ, ਗੁਰੂ ਦੀ ਸ਼ਰਨ ਹੈ ਗੁਰੂ ਸ਼ਬਦ ਦੀ ਸ਼ਰਨ, ਗੁਰੂ ਦਾ ਸੰਗ ਹੈ ਗੁਰ ਸ਼ਬਦ ਦਾ ਸੰਗ ਜਦੋਂ ਸੁਰਤ ਕਰੇ ਧੰਨ ਗੁਰੂ ਨਾਨਕ ਤੇਰੇ ਦੀਦਾਰ ਹੁੰਦੇ ਨੇ ਗੁਰ ਸ਼ਬਦ ਚੋਂ। ਇਹ ਗੁਰ ਸ਼ਬਦ ਦਾ ਹੀ ਪ੍ਰਕਾਸ਼ ਹੈ ਜਿਹੜਾ ਨੇਤਰਹੀਨ ਦੇ ਅੰਦਰ ਵੀ ਪ੍ਰਕਾਸ਼ ਕਰ ਦਿੰਦਾ ਹੈ। ਇਹ ਗੁਰ ਸ਼ਬਦ ਦਾ ਪ੍ਰਕਾਸ਼ ਹੈ ਜੋ ਘੱਟ ਘੱਟ ਵਿੱਚ ਪ੍ਰਕਾਸ਼ ਕਰ ਦਿੰਦਾ ਹੈ। ਇਹ ਗੁਰ ਸ਼ਬਦ ਦਾ ਪ੍ਰਕਾਸ਼ ਹੀ ਹੈ ਜਿਹੜਾ ਕਦੇ ਨਹੀਂ ਛੁਪੇਗਾ, ਨਾ ਛੁਪ ਸਕਦਾ ਨਾ ਛੁਪੇਗਾ। ਇਹ ਪ੍ਰਕਾਸ਼ ਹੈ, ਜਨਮ ਨਹੀਂ, ਇਹ ਪ੍ਰਕਾਸ਼ ਹੈ ਸਤਿਗੁਰੂ ਤੇਰਾ। ਜਨਮ ਤਾਂ ਸਰੀਰਾਂ ਦੇ ਹੁੰਦੇ ਨੇ ਪਰ ਗੁਰੂ ਦਾ ਪ੍ਰਕਾਸ਼ ਹੁੰਦਾ। ਜਬ ਸਤਨਾਮ ਸ੍ਰੀ ਵਾਹਿਗੁਰੂ, ਜਗਤ ਗੁਰੂ ਦਾ ਪ੍ਰਕਾਸ਼ ਹੋਇਆ। ਜਨਮ ਸਰੀਰਾਂ ਦੇ ਹੁੰਦੇ ਨੇ। ਤੁਸੀਂ ਫੁੱਲ ਵੇਖਿਆ, ਫੁੱਲ ਦੇ ਅੰਦਰ ਸੁਗੰਧੀ ਹੈ। ਇਹ ਸੁਗੰਧੀ ਨੂੰ ਪ੍ਰਗਟਾਉਣ ਵਾਸਤੇ ਪਰਮੇਸ਼ਰ ਨੇ ਫੁੱਲ ਬਣਾਇਆ। ਫੁੱਲ ਸੁਗੰਧੀ ਨਹੀਂ, ਸੁਗੰਧੀ ਨੂੰ ਪ੍ਰਗਟਾਉਣ ਵਾਸਤੇ ਫੁੱਲ ਹੈ। ਸਰੀਰਾਂ ਰਾਹੀਂ ਗੁਰੂ ਦੇ ਪ੍ਰਕਾਸ਼ ਹੋਏ ਨੇ, ਗੁਰੂ ਸਰੀਰ ਨਹੀਂ। ਜਬ ਸਤਨਾਮ ਸ੍ਰੀ ਵਾਹਿਗੁਰੂ, ਸਰੀਰਾਂ ਰਾਹੀਂ ਗੁਰੂ ਦੇ ਪ੍ਰਕਾਸ਼ ਹੋਏ ਨੇ। ਜੇ ਜਨਮ ਹੈ ਸਰੀਰਾਂ ਦਾ ਤੇ ਸਰੀਰ ਜਿਸ ਦਾ ਜਨਮ ਹੋਵੇ ਫਿਰ ਮਰਨ ਵੀ ਹੁੰਦਾ। ਜਬ ਸਤਨਾਮ ਸ੍ਰੀ ਵਾਹਿਗੁਰੂ, ਪਰ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ। ਗੁਰੂ ਅਵਨਾਸ਼ੀ ਹੈ, ਉਹ ਅਵਨਾਸ਼ੀ ਪੁਰਖ ਹੈ। ਇਸ ਕਰਕੇ ਜਨਮ ਮਰਨ ਦੂਹੂ ਮੈਂ ਨਾਹੀਂ, ਇਹ ਗੁਰੂ ਹੈ। ਜਬ ਸਤਨਾਮ ਸ੍ਰੀ ਵਾਹਿਗੁਰੂ, ਜਨਮ ਮਰਨ ਦੂਹੂ ਮੈਂ ਨਾਹੀਂ। ਇਸ ਕਰਕੇ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੋ ਭਾਈ ਗੁਰਦਾਸ ਕਹਿ ਰਹੇ ਨੇ, ਅੱਜ ਪਿਆਰ ਸਹਿ ਸਰਵਣ ਕਰੋ, ਜਪੋ ਸਤਨਾਮ ਸ੍ਰੀ ਵਾਹਿਗੁਰੂ।
ਜਗਤ ਗੁਰੂ ਗੁਰ ਨਾਨਕ ਦੇਵ, ਗੁਰ ਨਾਨਕ ਦੇਵ, ਗੁਰ ਨਾਨਕ ਦੇਵ। ਰਖਾਂ ਨੇ ਚਲਨੀਆਂ, ਰਖਾਂ
ਜਗਤ ਗੁਰੂ ਦਾ ਰਾਜ ਰੂਹਾਨੀਅਤ ਦਾ ਰਾਜ ਹੈ। ਸੰਸਾਰ ਵਿੱਚ ਰਾਜੇ ਤਾਂ ਬਹੁਤ ਹੋਏ ਹੋਣਗੇ ਪਰ ਕਿਸੇ ਰਾਜੇ ਨੇ ਰੂਹਾਨੀਅਤ ਦਾ ਰਾਜ ਨਹੀਂ ਕਾਇਮ ਕੀਤਾ। ਜਗਤ ਗੁਰੂ ਦਾ ਰਾਜ ਰੂਹਾਨੀਅਤ ਦਾ ਰਾਜ ਹੈ। ਹਰ ਰਾਜ ਦੀ ਕੈਪੀਟਲ ਹੁੰਦੀ ਹੈ, ਰਾਜਧਾਨੀ ਹੁੰਦੀ। ਰਾਜੇ ਆਪਣੀ ਰਾਜਧਾਨੀ ਰਾਹੀਂ ਹਕੂਮਤ ਕਰਦੇ। ਰੂਹਾਨੀਅਤ ਦੇ ਰਾਜ ਦੀ ਵੀ ਰਾਜਧਾਨੀ ਹੈ। ਉਹ ਰਾਜਧਾਨੀ ਕਿਹੜੀ? ਜਗਤ ਗੁਰੂ ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜ ਦੀ ਰਾਜਧਾਨੀ ਹੈ ਜਿਸ ਦੀ ਨੀਂਹ ਜਗਤ ਗੁਰੂ ਨੇ ਆਪ ਰੱਖੀ। ਇਹ ਹੈ ਰਾਜਧਾਨੀ ਕਿਹੜੀ? ਇਹ ਹੈ ਸਤ ਸੰਗਤ। ਜਪੋ ਸਤਨਾਮ ਸ੍ਰੀ। ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜਧਾਨੀ ਸਤ ਸੰਗਤ ਹੈ, ਜਿਸ ਸਤਸੰਗਤ ਦੀ ਨੀਂਹ ਜਗਤ ਗੁਰੂ ਨੇ ਰੱਖੀ। ਪਵਿੱਤਰ ਬਾਣੀ ਵਿੱਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸ਼ਬਦ ਹੈ, ਕਹਿੰਦੇ ਕਰਤਾਰਪੁਰ ਕਰਤਾ ਵਸੈ। ਇਹ ਕਰਤਾਰਪੁਰ ਸ਼ਹਿਰ ਦਾ ਨਾਮ ਨਹੀਂ, ਇਹ ਕਰਤੇ ਦੀ ਪੁਰੀ ਹੈ। ਇਹ ਕਰਤੇ ਦੀ ਪੁਰੀ ਹੈ ਸਤ ਸੰਗਤ। ਇਹ ਗੱਲ ਮੈਂ ਆਪ ਨਹੀਂ ਕਹਿੰਦਾ, ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਕਹਿ ਗਏ ਨੇ, ਤੇ ਸਤਨਾਮ ਸ਼੍ਰੀ ਜਗਤ ਗੁਰੂ ਧੰਨ ਗੁਰੂ ਨਾਨਕ ਦੇ ਰੂਹਾਨੀਅਤ ਦੀ ਰਾਜਧਾਨੀ ਹੈ ਸਤ ਸੰਗਤ। ਜਿਸ ਸਤ ਸੰਗਤ ਬਾਰੇ ਅਗਲੀ ਪੰਕਤੀ ਚ ਕਹਿੰਦੇ ਨੇ, ਸਾਧ ਸੰਗਤ ਸੱਚ ਖੰਡ ਸਮੇਓ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਸੱਚ ਖੰਡ ਵਸੈ ਨਿਰੰਕਾਰ, ਰੂਹਾਨੀਅਤ ਦਾ ਰਾਜਾ, ਰੂਹਾਨੀਅਤ ਦਾ ਕਿੰਗ ਗੋਪਾਲ ਰਾਏ, ਕੋਈ ਹਰ ਸਮਾਨ ਨਹੀਂ ਰਾਜਾ। ਸੱਚ ਖੰਡ ਵਸੇ ਨਿਰੰਕਾਰ, ਸੱਚ ਖੰਡ ਵਿੱਚ ਕਹਿੰਦੇ ਵਸਦਾ ਆਪ ਨਾਰਾਇਣ। ਕਲਾ ਧਾਰ ਜਗ ਮੈਂ ਪਰਵਰਿਓ, ਉਸੇ ਹੀ ਨਾਰਾਇਣ ਨੇ ਗੁਰੂ ਰੂਪ ਗੁਰੂ ਨਾਨਕ ਰੂਹਾਨੀਅਤ ਦਾ ਰਾਜ ਕਾਇਮ ਕੀਤਾ, ਜਿਸ ਦੀ ਰਾਜਧਾਨੀ ਸਤ ਸੰਗਤ। ਆਪਣੇ ਸ਼ਬਦ ਵਿੱਚ ਕਹਿ ਗਏ ਸਤਿਗੁਰੂ ਜੀ, ਤੁਸੀਂ ਸਵੇਰੇ ਵੀ ਪੜ੍ਹਦੇ ਹੋ, ਸ਼ਾਮ ਨੂੰ ਵੀ ਥੋੜੇ ਜਿਹੇ ਅੰਤਰ ਨਾਲ ਪੜ੍ਹਦੇ ਹੋ। ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਦਰ ਤੇਰਾ ਕਿਹਾ ਸੋ ਕਰ ਕਿਹਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਸਤਿਗੁਰੂ ਕਹਿ ਰਹੇ ਨੇ। ਇੱਕ ਗੱਲ ਤਾਂ ਪੱਕੀ ਹੈ ਨਾ, ਜਿੱਥੇ ਘਰ ਹੋਏਗਾ ਨਾ ਉੱਥੇ ਦਰ ਜ਼ਰੂਰ ਹੋਏਗਾ, ਤੇ ਜਿੱਥੇ ਦਰ ਹੋਏਗਾ ਉੱਥੇ ਘਰ ਵੀ ਜ਼ਰੂਰ ਹੋਏਗਾ। ਇਹ ਨਹੀਂ ਹੋ ਸਕਦਾ ਕਿ ਦਰਵਾਜ਼ਾ ਹੋਵੇ ਤੇ ਘਰ ਨਾ ਹੋਵੇ, ਇਹ ਵੀ ਨਹੀਂ ਹੋ ਸਕਦਾ ਤੇ ਘਰ ਹੋਵੇ ਤੇ ਦਰਵਾਜ਼ਾ ਨਾ ਹੋਵੇ। ਜਿੱਥੇ ਦਰ ਹੋਏਗਾ ਉੱਥੇ ਘਰ ਹੋਏਗਾ, ਜਿੱਥੇ ਘਰ ਹੋਏਗਾ ਉੱਥੇ ਦਰ ਹੋਏਗਾ। ਤੇ ਫਿਰ ਇਹ ਵੀ ਗੱਲ ਸੱਚੀ ਹੈ, ਜੇ ਘਰ ਤੇ ਦਰ ਤੇ ਦਰ ਦੇ ਘਰ ਦਾ ਸੰਬੰਧ ਹੈ, ਜੇ ਸੱਚਖੰਡ ਤੇਰਾ ਘਰ ਹੈ ਤਾਂ ਸਤਿਗੁਰੂ ਕਹਿੰਦੇ ਨੇ ਸਤਸੰਗ ਤੇਰਾ ਦਰ ਹੈ। ਇਸ ਦਾ ਮਤਲਬ ਹੈ ਜਿੱਥੇ ਸੱਚਖੰਡ ਹੈ ਉੱਥੇ ਹੀ ਸਤਸੰਗ ਹੈ, ਜਿੱਥੇ ਸਤਸੰਗ ਹੈ ਉੱਥੇ ਹੀ ਸੱਚਖੰਡ ਹੈ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਦਰ ਹੋਏਗਾ ਉੱਥੇ ਘਰ ਹੋਏਗਾ, ਜਿੱਥੇ ਘਰ ਹੋਏਗਾ ਉੱਥੇ ਦਰ ਹੋਏਗਾ। ਜੇ ਸੱਚਖੰਡ ਤੇਰਾ ਘਰ ਹੈ, ਸਤਸੰਗ ਤੇਰਾ ਦਰ ਹੈ, ਇਸ ਦਾ ਮਤਲਬ ਜਿੱਥੇ ਸੱਚਖੰਡ ਹੈ ਉੱਥੇ ਹੀ ਸਤਸੰਗ ਹੈ, ਜਿੱਥੇ ਸਤਸੰਗ ਹੈ ਉੱਥੇ ਹੀ ਸੱਚਖੰਡ ਹੈ। ਇਸ ਦਾ ਮਤਲਬ ਕਿ ਇਸ ਸਤਸੰਗ ਵਿੱਚ ਹੀ ਨਿਰੰਕਾਰ ਵਸਦਾ, ਇਹ ਉਹੀ ਦਰ ਹੈ ਰੂਹਾਨੀਅਤ ਦੇ ਰਾਜ ਦੀ ਰਾਜਧਾਨੀ ਦਾ, ਜੋ ਸਤਨਾਮ ਸ਼੍ਰੀ ਵਾਹਿਗੁਰੂ। ਜਿੱਥੇ ਨਿਰੰਕਾਰ ਵਸਦਾ ਰੂਹਾਨੀਅਤ ਦਾ ਮਾਲਿਕ ਵਸਦਾ, ਰੂਹਾਨੀਅਤ ਦਾ ਰਾਜਾ ਵਸਦਾ, ਜੋ ਸਤਨਾਮ ਸ਼੍ਰੀ। ਇਸੇ ਦੀ ਨੀਂਹ ਜਗਤ ਗੁਰੂ ਨੇ ਰੱਖੀ, ਨੇਚਲ ਨੀਂਹ, ਨਾ ਡੋਲਣ ਵਾਲੀ ਨੀਂਹ, ਅਟਲ ਨੀਂਹ ਉਹ ਰੱਖੀ ਧੰਨ ਗੁਰੂ ਨਾਨਕ ਨੇ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿਗੁਰੂ। ਇਸ ਸ਼ਬਦ ਵਿੱਚ ਕਹਿ ਗਏ
ਨੇਚਲ ਨੀਵਾਂ ਰੱਖਾਂ ਸਾਧ ਸੰਗਤ ਸੱਚਖੰਡ ਸਾ जगत गुरु गुरु नानक दे
सिर्फ गुरुद्वारे ही बोलने वास्ते नहीं हुंदा है। सच सिर्फ मंदिर विच बोलने वास्ते ही नहीं हुंदा है। सच सिर्फ रसना नाल बोलने वास्ते ही नहीं हुंदा है। सच तो वो है बोलने वाले दे इखलाक विच भी सच होवे। सच ता ओ है जे जीवन विच भी सच होवे। उस दे बोलन च सच, उस दे सुनन विच सच, उस दे वेखन विच सच, ओ सच विच समा जाए ते सच दी सुगंधी उसकी महिमा दूसरिया नू देवे। ऐसे सच बोलन वाले दी टेक सच्चा नाम हुंदा है। ऐसे सच बोलन वाले दा दान परमेश्वर दे गुणा दी खुशबो वंडनी, परमेश्वर दे गुणा दी सुगंधी वंडनी ए दान हुंदा है। ऐसे सच बोलन वाले दा इशनान परमेश्वर दे नाम दी बरकत नाल मन नू निर्मल रखदा है ते मत नू निर्मल रखदा है। ए इशनान इस सच बोलन वाले दा पंथ जिस नू गुरमुख पंथ कहा गुरु नानक ने। ए गुरमुख पंथ ही है जेड़ा बोलदा भी सच है ते इस दे इखलाक विच भी सच, जेड़ा सुनदा भी सच है वंडदा भी सच है, जिस दी टेक भी सच है, जिस दा दान भी सच है, जिस दा इशनान भी सच है। ऐसे पंथ दा नाम है गुरमुख पंथ। तुसी जंगल विच गए होवोगे, ये समागम कीते जांदे ने इस करके असी गुरु कोलों कुछ सेध लै सकीए। सिर्फ इकट्ठ करन वास्ते नहीं, ये इस करके गुरु दी सोच नू अपना के जीवन जी सकीए। जब सतनाम श्री इस करके समागम कीते जांदे। जे जगत गुरु दा प्रकाश होया है, उस दे मनन वालियां दे हिरदे विच प्रकाश ना होवे ता समझ लेना अजे गुरपुरब मनाया ता है, पर की असी हाजरी भरी है कि नहीं। जपो सतनाम श्री, ए सोचना पेगा। गुरपुरब ता मनाया कि असी गुरु ग्रंथ साहिब दे गुरु दे दर्शन भी कीते ने कि नहीं, ए सोचना पेगा। ਕਿਉਂਕਿ ਦਰਸ਼ਨ ਬਾਰੇ ਤਾਂ ਸਤਿਗੁਰੂ ਕਹਿ ਗਏ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਜੇ ਦਰਸ਼ਨ ਕਰਨ ਵਾਲਿਆਂ ਨੂੰ ਗੁਰੂ ਦੇ ਨਾਮ ਨਾਲ ਪਿਆਰ ਨਹੀਂ ਹੋਇਆ, ਜੇ ਦਰਸ਼ਨ ਕਰਨ ਵਾਲਿਆਂ ਨੂੰ ਨਾਮ ਮਿੱਠਾ ਨਹੀਂ ਲੱਗਿਆ, ਗੁਰੂ ਤਾਂ ਸਮਰੱਥ ਸੀ ਨਾਮ ਮਿੱਠਾ ਸੀ, ਇਸ ਦਾ ਮਤਲਬ ਹੈ ਕਿ ਜੇ ਦਰਸ਼ਨ ਕਰਨ ਵਾਲਿਆਂ ਦੇ ਵਿੱਚ ਕੋਈ ਕਮੀ ਰਹਿ ਗਈ। ਸਮਰੱਥ ਗੁਰੂ ਦੇ ਕੋਈ ਦੀਦਾਰ ਕਰੇ ਤੇ ਫਿਰ ਉਸਨੂੰ ਅਜੇ ਤੱਕ ਨਾਮ ਨਾਲ ਪਿਆਰ ਨਾ ਹੋਵੇ, ਇਸ ਦਾ ਮਤਲਬ ਇਹ ਹੋਇਆ ਕਿ ਸ਼ਰਨ ਵਿੱਚ ਗਏ ਪਰ ਸ਼ਰਨ ਵਿੱਚ ਜਾਣ ਲੱਗਿਆਂ ਕੋਈ ਸਾਡੇ ਪਾਸੋਂ ਕਮੀ ਰਹਿ ਗਈ। ਅਸੀਂ ਜੰਗਲ ਦੇ ਬੂਟੇ ਵੇਖੇ ਨੇ, ਤੁਸੀਂ ਵੀ ਵੇਖੇ ਹੋਣਗੇ, ਇਹ ਬੇਤਰਤੀਬੇ ਬੂਟੇ ਜਿਹੜੇ ਮਾਲੀ ਦੀ ਨਜ਼ਰ ਵਿੱਚ ਨਹੀਂ, ਆਪ ਹੁਦਰੇ ਬੂਟੇ ਇਤਨੇ ਸੰਘਣੇ ਹੋ ਗਏ, ਇੱਕ ਦੂਸਰੇ ਦੇ ਥਾਂ ਮਲ ਬੈਠੇ, ਇੱਕ ਦੂਸਰਿਆਂ ਦੇ ਵਿੱਚ ਫਸ ਫਸ ਕੇ ਇਹਨਾਂ ਨੇ ਰਾਹਗੀਰਾਂ ਦੇ ਰਾਹ ਰੋਕ ਲਏ, ਇਤਨੇ ਸੰਘਣੇ ਹੋ ਗਏ ਬੂਟੇ, ਇਹਨਾਂ ਬੂਟਿਆਂ ਵਿੱਚ ਖਤਰਨਾਕ ਜਾਨਵਰ ਪਨਾਹ ਲੈਣ ਲੱਗ ਪਏ, ਇਹ ਜੰਗਲ ਦੇ ਇਤਨੇ ਬੂਟੇ ਸੰਘਣੇ ਹੋ ਗਏ, ਖਤਰਨਾਕ ਲੁਟੇਰਿਆਂ ਨੇ ਇਹਨਾਂ ਵਿੱਚ ਪਨਾਹ ਲਈ। ਕੋਈ ਜੰਗਲ ਵਿੱਚ ਗਏ, ਫੁੱਲ ਤਾਂ ਹੋਣਗੇ ਇਹਨਾਂ ਦੇ ਬੂਟਿਆਂ ਨੂੰ ਆਏ ਕੋਈ ਪਰ ਸੁਗੰਧੀ ਲੈਣ ਵਾਸਤੇ ਕੋਈ ਤਿਆਰ ਨਹੀਂ, ਸਾਰੇ ਸਹਿਮ ਕੇ ਜਾਂਦੇ ਨੇ, ਡਰਦੇ ਡਰਦੇ ਜਾਂਦੇ ਨੇ ਜੰਗਲ ਵਿੱਚ। ਸਾਹਿਬ ਦੀ ਬਾਣੀ ਨੇ ਵੀ ਕਿਹਾ, ਜਿਉਂ ਉਦਿਆਨ ਕੁਸਮ ਪ੍ਰਫੁੱਲਤ ਕਿਨੇ ਨਾ ਘਰਾਓ ਲਿਓ, ਜੇ ਜੰਗਲ ਵਿੱਚ ਗੁਲਾਬ ਦੇ ਫੁੱਲ ਵੀ ਉੱਗ ਪੈਣ, ਜੇ ਗੁਲਾਬ ਦੇ ਫੁੱਲ ਵੀ ਜੰਗਲ ਵਿੱਚ ਹੋਣ, ਲੋਕੀ ਡਰਦੇ ਮਾਰੇ ਜੰਗਲ ਵਿੱਚ ਨਹੀਂ ਜਾਂਦੇ, ਕੋਈ ਸੁੰਘਣ ਨਹੀਂ ਜਾਂਦਾ। ਪਰ ਉਸ ਵਰਗੇ ਬੂਟੇ ਇੱਕ ਮਾਲੀ ਦੀ ਨਜ਼ਰ ਵਿੱਚ ਆ ਜਾਣ, ਮਾਲੀ ਦੀ ਤਰਤੀਬ ਵਿੱਚ ਆ ਜਾਣ, ਮਾਲੀ ਦੀ ਤਰਤੀਬ ਵਿੱਚ ਲੱਗੇ ਹੋਏ ਬੂਟੇ ਮਾਲੀ ਦੀ ਨਜ਼ਰ ਵਿੱਚ ਹੋਣ, ਮਾਲੀ ਸਿੰਜਦਾ ਵੀ ਹੈ, ਪੱਤੇ ਪੱਤੇ ਤੇ ਡਾਲੀ ਡਾਲੀ ਦੀ ਖਬਰ ਰੱਖਦਾ। ਉਹ ਬਗੀਚੇ ਦੇ ਬੂਟੇ, ਲੋਕੀ ਬਗੀਚਿਆਂ ਵਿੱਚ ਸੈਰ ਕਰਨ ਜਾਂਦੇ ਨੇ, ਲੋਕੀ ਬਗੀਚਿਆਂ ਵਿੱਚ ਖੇੜੇ ਲੈਣ ਜਾਂਦੇ ਨੇ, ਲੋਕੀ ਬਗੀਚਿਆਂ ਦੇ ਫੁੱਲਾਂ ਨੂੰ ਹੱਸਦਾ ਵੇਖਦੇ ਨੇ, ਇੱਥੇ ਸਹਿਮ ਨਹੀਂ, ਇੱਥੇ ਸੁਗੰਧੀ ਲੈਣ ਜਾਂਦੇ ਨੇ। ਇਹ ਉਹੀ ਅੰਤਰ ਵੇਖਿਆ, ਇਹ ਮਨਮੁਖ ਜੰਗਲ ਦੇ ਬੂਟੇ, ਇਹ ਮਨਮੁਖ ਆਪ ਉਧਰੇ ਬੂਟੇ, ਇਹ ਮਨਮੁਖ ਬੇਤਰਤੀਬੇ ਬੂਟੇ, ਮਨਮੁੱਖਾਂ ਦੇ ਅੰਦਰ ਉਗਣ ਹੀ ਉਗਣ, ਇਹਨਾਂ ਕੋਲ ਗੁਣ ਹੈ ਹੀ ਨਹੀਂ, ਇਹਨਾਂ ਦੀ ਕੋਈ ਠੰਡੀ ਛਾਂ ਲੈਣ ਨਹੀਂ ਜਾਂਦਾ, ਇਹਨਾਂ ਦੇ ਕੋਲ ਗੁਣ ਨਾ ਹੋਣ ਕਰਕੇ ਗੁਣਾਂ ਦਾ ਖੇੜਾ ਨਹੀਂ, ਇਹਨਾਂ ਕੋਲੋਂ ਕੋਈ ਸੁਗੰਧੀ ਲੈਣ ਨਹੀਂ ਜਾਂਦਾ, ਇਹਨਾਂ ਦੇ ਅੰਦਰ ਵਿਕਾਰ ਲੁਕੇ ਹੋਏ, ਇਹ ਵਿਕਾਰਾਂ ਦਾ ਸੰਗ ਕਰਨ ਵਾਲੇ ਉਹਨਾਂ ਨੂੰ ਵੀ ਚਿੰਬੜ ਜਾਂਦੇ ਨੇ ਜਿਹੜੇ ਇਹਨਾਂ ਦਾ ਸੰਗ ਕਰਦੇ ਨੇ। ਤਾਂਹੀਓ ਸਤਿਗੁਰੂ ਨੇ ਸਮਝਾਇਆ ਸੀ, ਮਨਮੁੱਖਾਂ ਨਾਲੋਂ ਟੁੱਟੀ ਭਲੀ, ਜਿਨ ਮਾਇਆ ਮੋਹ ਪਿਆਰ। ਪਰ ਗੁਰੂ ਦੇ ਸਤਿਗੁਰੂ ਮਾਲੀ ਦੇ ਬਗੀਚੇ ਦੇ ਬੂਟੇ ਗੁਰਮੁਖ ਸਿੰਚਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਤ ਪਤ ਡਾਲੀ। ਧੰਨ ਗੁਰੂ ਨਾਨਕ ਤੇਰੇ ਬਗੀਚੇ ਦੇ ਬੂਟੇ, ਜਿਸ ਬਗੀਚੇ ਦਾ ਮਾਲੀ ਧੰਨ ਗੁਰੂ ਨਾਨਕ ਹੋਵੇ, ਜਿਸ ਬਗੀਚੇ ਦਾ ਮਾਲੀ ਜਗਤ ਗੁਰੂ ਹੋਵੇ, ਉਸ ਦੇ ਬਗੀਚੇ ਦੇ ਬੂਟੇ ਗੁਰਮੁਖ ਸੁਗੰਧੀ ਦਿੰਦੇ ਨੇ, ਸ਼ੁਭ ਗੁਣਾਂ ਦੇ ਖੇੜੇ ਵੰਡਦੇ ਨੇ, ਪਰਮਾਤਮਾ ਦੇ ਗੁਣਾਂ ਦੀ ਖੁਸ਼ਬੋ ਵੰਡਦੇ ਨੇ, ਉਹ ਆਪ ਨਿਰਮਲ ਰਹਿੰਦੇ ਨੇ, ਦੂਸਰਿਆਂ ਨੂੰ ਨਿਰਮਲ ਕਰਦੇ ਨੇ। ਇਹ ਹਨ ਸਤਿਗੁਰੂ ਨਾਨਕ ਜਗਤ ਗੁਰੂ ਤੇਰੇ ਬਗੀਚੇ ਦੇ ਬੂਟੇ। ਹੋ ਸਕਦਾ ਇਹਨਾਂ ਬੂਟਿਆਂ ਚੋਂ ਕੋਈ ਉੱਤਰ ਵੱਲੋਂ ਆਇਆ ਹੋਵੇ, ਹੋ ਸਕਦਾ ਇਹਨਾਂ ਬੂਟਿਆਂ ਚੋਂ ਕੋਈ ਪੂਰਬ ਵੱਲੋਂ ਆਇਆ ਹੋਵੇ, ਹੋ ਸਕਦਾ ਇਹਨਾਂ ਬੂਟਿਆਂ ਚੋਂ ਕੋਈ ਪੱਛਮ ਵੱਲੋਂ ਆਇਆ ਹੋਵੇ, ਹੋ ਸਕਦਾ ਇਹਨਾਂ ਬੂਟਿਆਂ ਚੋਂ ਕੋਈ ਦੱਖਣ ਵੱਲੋਂ ਆਇਆ ਹੋਵੇ, ਹੋ ਸਕਦਾ ਇਹਨਾਂ ਦੀਆਂ ਬੋਲੀਆਂ ਨਾ ਮਿਲਦੀਆਂ ਹੋਣ, ਹੋ ਸਕਦਾ ਉਸ ਵਕਤ ਇਹਨਾਂ ਦੇ ਰਿਵਾਜ ਨਾ ਮਿਲਦੇ ਹੋਣ, ਉਸ ਵਕਤ ਹੋ ਸਕਦਾ ਇਹਨਾਂ ਦਾ ਖਾਣਾ ਨਾ ਮਿਲਦਾ ਹੋਵੇ। ਪਰ ਸਾਨੂੰ ਗੁਰੂ ਨਾਨਕ ਜਦੋਂ ਤੇਰੇ ਬਗੀਚੇ ਦੇ ਬੂਟੇ ਬਣ ਗਏ, ਸਾਰਿਆਂ ਨੂੰ ਫਲ ਨਾਮ ਦਾ ਲੱਗਣ ਲੱਗ ਗਿਆ, ਸਭਨਾ ਫਲ ਲੱਗ ਗਏ ਨਾਮ ਏਕੋ। ਇਹ ਸੀ ਗੁਰਮੁਖ ਪੰਥ ਧੰਨ ਗੁਰੂ ਨਾਨਕ ਦਾ, ਜਿਹੜਾ ਗੁਰੂ ਨਾਨਕ ਦੀ ਮਾਲੀ ਦੀ ਨਜ਼ਰ ਵਿੱਚ ਫਲਿਆ ਫੁੱਲਿਆ ਤੇ ਫਲ ਦੇ ਰਿਹਾ। ਅੱਜ ਵੀ ਇਹ ਗੁਰਮੁਖ ਪੰਥ ਗੁਰੂ ਨਾਨਕ ਦਾ ਜਿੱਥੇ ਜਿੱਥੇ ਕੋਈ ਗੁਰਮੁਖ ਵਸਦਾ ਹੈ ਨਾਮ ਦੀਆਂ ਸੁਗੰਧੀਆਂ ਵੰਡਰੇ। ਦੇਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਹੈ ਜਗਤ ਗੁਰੂ ਦਾ ਪ੍ਰਤਾਪ। ਇਸ ਨੂੰ ਕਹਿੰਦੇ ਨੇ ਜਗਤ ਗੁਰੂ ਦਾ ਪ੍ਰਤਾਪ। ਇਹ ਜਗਤ ਗੁਰੂ ਸੀ ਨਾ, ਗੁਰਮੁਖ ਇੰਗਲੈਂਡ ਬੈਠਾ ਹੋਵੇ, ਇਹ ਜਗਤ ਗੁਰੂ ਹੈ, ਗੁਰਮੁਖ ਅਫਰੀਕਾ ਬੈਠਾ ਹੋਵੇ, ਦੁਨੀਆ ਦੇ ਕਿਸੇ ਕੋਨੇ ਤੇ ਵੀ ਧੰਨ ਗੁਰੂ ਨਾਨਕ ਤੇਰਾ ਗੁਰਮੁਖ ਬੈਠਾ ਹੋਵੇ, ਇਹ ਜਗਤ ਗੁਰੂ ਇਹ ਨਾ ਉੱਥੇ ਹੀ ਪ੍ਰਕਾਸ਼ ਕਰ ਰਿਹਾ, ਉੱਥੇ ਹੀ ਸੁਗੰਧੀਆਂ ਵੰਡ ਰਿਹਾ, ਉੱਥੇ ਹੀ ਕਹਿ ਰਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਰ, ਉੱਥੇ ਹੀ ਕਹਿ ਰਿਹਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹ ਗੁਰਮੁਖ ਕਹਿ ਰਿਹਾ ਨਾ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਅੱਜ ਭਾਈ ਗੁਰਦਾਸ ਕਹਿ ਰਹੇ ਨੇ, ਕੀ ਕਹਿੰਦੇ ਨੇ ਦੂਸਰੀ ਪੰਕਤੀ ਵਿੱਚ,
ਗੁਰਮੁਖ ਪੰਥ ਚਲਾਈਆਂ ਸੁਖ ਸਾਗਰ ਬੇਅੰਤ
ਅਮਾਪ। ਵਿਗਿਆਨ ਨੇ ਹਰ ਗੱਲ ਉਹ ਮੰਨੀ ਜਿਹੜੀ ਤੋਲੀ ਜਾ ਸਕੇ, ਮਾਪੀ ਜਾ ਸਕੇ, ਗਿਣਤੀ ਵਿੱਚ ਹੋਵੇ। ਪਿਆਰਿਓ ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਗੱਲ ਤੋਲੀ ਜਾ ਸਕੇ ਨਾ, ਸਤਿਗੁਰੂ ਕਹਿੰਦੇ ਨੇ ਮਾਪੀ ਜਾ ਸਕੇ, ਗਿਣਤੀ ਵਿੱਚ ਹੋਵੇ, ਉਸ ਨੂੰ ਮਾਇਆ ਕਹਿੰਦੇ ਸਤਿਗੁਰੂ ਕਹਿੰਦੇ।
ਜਿਹੜੀ ਤੋਲੀ ਜਾ ਸਕੇ, ਜਿਹੜੀ ਮਾਪੀ ਜਾ ਸਕੇ, ਜਿਹੜੀ ਗਿਣਤੀ ਵਿੱਚ ਹੋਵੇ, ਸਤਿਗੁਰੂ ਕਹਿੰਦੇ ਨੇ ਉਹ ਮਾਇਆ। ਜਿਹੜੀ ਨਾ ਤੋਲੀ ਜਾ ਸਕੇ ਨਾ ਮਾਪੀ ਜਾ ਸਕੇ, ਉਸ ਨੂੰ ਬ੍ਰਹਮ ਕਹਿੰਦੇ। ਦੇਖੋ ਸਤਨਾਮ ਸ੍ਰੀ
ਇੱਕ ਗੱਲ ਮੈਂ ਕਹਾਂਗਾ, ਸਤਿਗੁਰ ਕਹਿੰਦੇ ਨੇ ਗੁਰਮੁਖ ਕੈਸਾ,
ਗੁਰਮੁਖ ਨੇ ਇਸ ਨੂੰ ਜਾਣ ਲਿਆ ਕਿ ਹਰ ਤੋਲ ਵਿੱਚ ਅਤੋਲ ਬੈਠਾ, ਹਰ ਮਾਪ ਵਿੱਚ ਅਮਾਪ ਬੈਠਾ।
ਜਦੋਂ ਸਤਨਾਮ ਸ੍ਰੀ ਵਾਹਿਗੁਰੂ,
ਇਸ ਅਤੋਲ ਕਰਕੇ ਕੋਈ ਕਾਇਮ ਹੈ, ਇਸ ਅਮਾਪ ਕਰਕੇ ਕੋਈ ਕਾਇਮ ਹੈ।
ਫੁੱਲ ਗੁਲਾਬ ਨੂੰ ਤਾਂ ਕੋਈ ਤੋਲ ਲਏਗਾ, ਮਿਣ ਵੀ ਲਏਗਾ, ਗਿਣ ਵੀ ਲਏਗਾ, ਪਰ ਸੁਗੰਧੀ ਨੂੰ ਕਿਵੇਂ ਤੋਲੋਗੇ?
ਸੁਗੰਧੀ ਨੂੰ ਕੋਈ ਕਿਵੇਂ ਮਾਪੇਗਾ? ਬੰਦੇ ਦਾ ਸਰੀਰ ਤਾਂ ਤੋਲਿਆ ਜਾ ਸਕਦਾ, ਇਸ ਦੀ ਲੰਬਾਈ ਵੀ ਚੌੜਾਈ ਵੀ ਮਿਣੀ ਜਾ ਸਕਦੀ ਹੈ, ਪਰ ਆਤਮਾ ਬਾਰੇ ਕਿਸ ਦਾ ਕੀ ਖਿਆਲ ਹੋਏਗਾ?
ਧੰਨ ਗੁਰੂ ਨਾਨਕ ਕਹਿੰਦੇ ਗੁਰਮੁਖ ਐਸੀ ਪੰਥ ਹੈ ਜਿਸ ਤੇ ਐਸੀ ਬਖਸ਼ਿਸ਼ ਹੈ, ਇਹ ਤਾਂ ਸੁਖ ਸਾਗਰ ਹੈ, ਕਿਉਂਕਿ ਇਸ ਦੇ ਅੰਦਰ ਉਹ ਸੁਖ ਵਸਦੇ ਨੇ ਜਿਹੜੇ ਨਾ ਸੁਣ ਵਾਲੇ ਨਹੀਂ।
ਮੈਂ ਮਰ ਜਾਵਾਂ, ਮੇਰਾ ਸਰੀਰ ਮਰ ਜਾਏ, ਪਰ ਧੰਨ ਗੁਰੂ ਨਾਨਕ ਤੇਰੇ ਬਖਸ਼ੇ ਹੋਏ ਸੁਖ ਨਹੀਂ ਮਰ ਸਕਦੇ।
ਤੇ ਸਤਨਾਮ ਸ੍ਰੀ,
ਮੇਰਾ ਸਰੀਰ ਮਰ ਜਾਏਗਾ, ਲੇਕਿਨ ਤੁਹਾਡੀ ਬਖਸ਼ਿਸ਼ ਦਾ ਦਿੱਤਾ ਹੋਇਆ ਸੁਖ ਕਿਹੜਾ? ਸੁਖ ਅੰਮ੍ਰਿਤ ਪ੍ਰਭ ਨਾਮ। ਆਖੋ ਸਾਰੇ ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ, ਸੁਖ ਅੰਮ੍ਰਿਤ ਪ੍ਰਭ ਨਾਮ। ਇਹ ਗੁਰਮੁਖ ਦੇ ਹਿਰਦੇ ਵਿੱਚ ਵਸਦਾ, ਇਸ ਕਰਕੇ ਇਹ ਸੁਖ ਸਾਗਰ। ਜੋ ਗੁਰਮੁਖ ਦੇ ਹਿਰਦੇ ਵਿੱਚ ਸੁਖ ਨੇ, ਇਸ ਨੂੰ ਕੋਈ ਮਾਪ ਨਹੀਂ ਸਕਦਾ, ਕਿਉਂਕਿ ਗੁਰਮੁਖ ਦੇ ਹਿਰਦੇ ਵਿੱਚ ਅਮਾਪ ਬੈਠਾ। ਜੋ ਸਤਨਾਮ ਸ੍ਰੀ ਵਾਹਿਗੁਰੂ, ਗੁਰਮੁਖ ਦੇ ਹਿਰਦੇ ਵਿੱਚ ਅਤੋਲ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਗੰਮ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਗੋਚਰ ਬੈਠਾ, ਗੁਰਮੁਖ ਦੇ ਹਿਰਦੇ ਵਿੱਚ ਅਲੱਖ ਬੈਠਾ। ਉਹ ਸਤਨਾਮ ਸ੍ਰੀ, ਐਸਾ ਪੰਥ ਗੁਰੂ ਨੇ ਬਖਸ਼ਿਸ਼ ਕੀਤਾ।
ਸੁਖ ਸਾਗਰ बेअंत अमे
ਸੰਸਾਰ ਦੇ ਅੰਦਰ ਸ਼ਬਦ ਤਾਂ ਅਨੇਕ ਹੋਣਗੇ ਪਰ ਅਸੀਂ ਇਹਨਾਂ ਸ਼ਬਦਾਂ ਚੋਂ ਸੱਚਾ ਸ਼ਬਦ ਕਿਸ ਨੂੰ ਆਖੀਏ? ਸ਼ਬਦ ਤਾਂ ਸੰਸਾਰ ਚ ਅਨੇਕ ਨੇ ਪਰ ਇਹਨਾਂ ਸ਼ਬਦਾਂ ਚੋਂ ਸੱਚਾ ਸ਼ਬਦ ਕਿਸ ਨੂੰ ਆਖੀਏ? ਇਹ ਵਿਚਾਰ ਕਰਨੀ ਪਏਗੀ। ਮੰਨ ਲਓ ਕਿ ਕੁਰਸੀ ਵੀ ਇੱਕ ਸ਼ਬਦ ਹੈ, ਮੇਜ਼ ਵੀ ਇੱਕ ਸ਼ਬਦ ਹੈ, ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਸੰਸਾਰ ਵਿੱਚ ਸੁਣਨ ਚ ਆਉਂਦੇ ਨੇ ਪਰ ਅਨੇਕਾਂ ਸ਼ਬਦਾਂ ਚੋਂ ਸੱਚਾ ਸ਼ਬਦ ਕਿਵੇਂ ਆਖੀਏ, ਕਿਸ ਨੂੰ ਆਖੀਏ? ਸਤਿਗੁਰ ਕਹਿੰਦੇ ਇੱਕ ਗੱਲ ਸਮਝ ਲੈਣਾ, ਕੋਈ ਵੀ ਸ਼ਬਦ ਤੁਸੀਂ ਸੁਣਦੇ ਹੋ, ਸੁਣਨ ਤੋਂ ਬਾਅਦ ਇਹ ਫੈਸਲਾ ਕਰਨਾ ਇਹ ਕਿਸ ਹਸਤੀ ਨਾਲ ਜੁੜਿਆ ਹੋਇਆ। ਜੇ ਕੁਰਸੀ ਲੱਕੜੀ ਦੀ ਹੈ ਤਾਂ ਫਿਰ ਸਮਝ ਲੈਣਾ ਲੱਕੜੀ ਤਾਂ ਜਲ ਜਾਏਗੀ, ਇਸ ਕਰਕੇ ਸੱਚਾ ਸ਼ਬਦ ਨਹੀਂ ਹੋ ਸਕਦਾ। ਜੇ ਮੇਜ਼ ਲੋਹੇ ਦਾ ਲੋਹਾ ਢਲ ਜਾਏਗਾ, ਇਹ ਸੱਚਾ ਸ਼ਬਦ ਨਹੀਂ ਹੋ ਸਕਦਾ। ਸ਼ਬਦ ਉਹ ਸੱਚਾ ਹੋ ਸਕਦਾ ਜਿਸ ਹਸਤੀ ਨਾਲ ਜੁੜਿਆ ਹੋਵੇ। ਹਸਤੀ ਅਵਿਨਾਸ਼ੀ ਹੋਵੇ, ਉਹ ਹਸਤੀ ਅਜੂਨੀ ਹੋਵੇ, ਉਹ ਹਸਤੀ ਅਕਾਲ ਮੂਰਤ ਹੋਵੇ। ਜੇ ਸ਼ਬਦ ਉਸ ਹਸਤੀ ਨਾਲ ਜੁੜਿਆ ਹੋਇਆ ਜਿਸ ਹਸਤੀ ਨੇ ਮਰ ਜਾਣਾ, ਉਹ ਝੂਠਾ ਸ਼ਬਦ ਹੋ ਸਕਦਾ, ਸੱਚਾ ਨਹੀਂ। ਸੱਚਾ ਸ਼ਬਦ ਤਾਂ ਉਹੀ ਹੈ ਜਿਸ ਹਸਤੀ ਨਾਲ ਜੁੜਿਆ, ਉਹ ਹਸਤੀ ਅਵਿਨਾਸ਼ੀ ਹੋਏਗੀ। ਜੋ ਸਤਨਾਮ ਸ੍ਰੀ ਵਾਹਿਗੁਰੂ, ਉਸ ਨੂੰ ਸਤਿਗੁਰੂ ਨੇ ਸੱਚਾ ਸ਼ਬਦ ਕਿਹਾ। ਪਹਿਲਾਂ ਵੀ ਸੀ, ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋ ਸੀ ਵੀ ਸੱਚ। ਪਰ ਇਹ ਸੱਚਾ ਸ਼ਬਦ, ਇਸ ਦਾ ਪ੍ਰਕਾਸ਼ ਕਿਵੇਂ ਹੁੰਦਾ? ਗੁਰੂ ਰਾਹੀਂ ਜਿਸ ਸੱਚੇ ਸ਼ਬਦ ਬਾਰੇ ਸਤਿਗੁਰੂ ਨੇ ਕਿਹਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ, ਲੇਕਿਨ ਕਿਵੇਂ ਪ੍ਰਾਪਤ ਹੋਏਗਾ? ਸਤਿਗੁਰੂ ਕਹਿੰਦੇ ਗੁਰ ਪ੍ਰਸਾਦ। ਸੱਚਮੁੱਚ ਜੇ ਗੁਰ ਪ੍ਰਸਾਦ ਰਾਹੀਂ ਇਹ ਸ਼ਬਦ ਪ੍ਰਾਪਤ ਹੋ ਜਾਏ, ਮੇਰੇ ਸਤਿਗੁਰੂ ਕਹਿੰਦੇ ਨੇ ਜਿਸ ਨੂੰ ਗੁਰਪ੍ਰਸਾਦ ਰਾਹੀਂ ਇਹ ਸ਼ਬਦ ਪ੍ਰਾਪਤ ਹੋਇਆ, ਉਸ ਦੇ ਅੰਦਰ ਦੀ ਜ਼ਹਿਰ ਵੀ ਅੰਮ੍ਰਿਤ ਬਣ ਗਈ। ਆਖੋ ਸਾਰੇ ਸਤਨਾਮ ਸ੍ਰੀ, ਉਸ ਦੇ ਅੰਦਰ ਦੀ ਜ਼ਹਿਰ ਅੰਮ੍ਰਿਤ ਬਣ ਗਈ ਜਿਸ ਨੂੰ ਪ੍ਰਾਪਤ ਹੋਇਆ। ਮਰਦਾਨੇ ਨੇ ਕਿਹਾ, ਬਾਬਾ ਮੈਨੂੰ ਭੁੱਖ ਲੱਗੀ, ਇੱਕ ਮੈਂ ਬੇਨਤੀ ਕਰਦਿਆਂ। ਮਰਦਾਨਾ ਮੇਰੇ ਸਤਿਗੁਰ ਦਾ ਬੜਾ ਪਿਆਰਾ ਸਿੱਖ ਹੈ, ਕਦੇ ਟੀਚਰ ਵਿੱਚ ਆ ਕੇ ਇਸ ਨੂੰ ਭੁੱਖੜ ਨਾ ਕਹਿ ਬੈਠਣਾ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਇਹ ਮੇਰੇ ਗੁਰੂ ਦੇ ਖੇਲ ਸਨ, ਇਹ ਮੇਰੇ ਗੁਰੂ ਦੀ ਬਖਸ਼ਿਸ਼ ਸੀ ਮਰਦਾਨੇ ਤੇ, ਇਹ ਮੇਰੇ ਗੁਰੂ ਦਾ ਰਬਾਬੀ ਸੀ, ਇਹ ਮੇਰੇ ਗੁਰੂ ਦਾ ਕੀਰਤਨੀਆ ਸੀ। ਮੇਰੇ ਸਤਿਗੁਰ ਦਾ ਕੀਰਤਨੀਆ ਭੁੱਖੜ ਨਹੀਂ ਹੋ ਸਕਦਾ। ਮੇਰਾ ਸਾਹਿਬ ਦੇਂਦਾ ਦੇ ਹੈ, ਉਸਦਾ ਸੇਵਕ ਭੁੱਖੜ ਨਹੀਂ ਹੋ ਸਕਦਾ। ਭੁੱਖੜ ਤਾਂ ਉਹ ਹੁੰਦਾ ਜਿਸਦਾ ਸਾਹਿਬ ਨੰਗਾ ਭੁੱਖਾ ਹੋਵੇ, ਇਸ ਕਾਰਨ ਨਫ਼ਰ ਕਿੱਥੋਂ ਰੱਜ ਖਾਏ। ਜਬ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਸਾਹਿਬ ਦੇਂਦਾ ਦੇ ਹੈ, ਲੈਂਦੇ ਥੱਕ ਪਾਏ ਵਾਲੇ ਤਾਂ ਕੋਈ ਕਮੀ ਹੋ ਸਕਦੀ ਹੈ, ਪਰ ਦੇਂਦਾ ਦੇਹ ਵਿੱਚ ਨਹੀਂ। ਇਹ ਖੇਲ ਸੀ। ਮਰਦਾਨੇ ਨੇ ਕਿਹਾ, ਬਾਬਾ ਭੁੱਖ ਲੱਗੀ। ਸਤਿਗੁਰੂ ਬੋਲੇ, ਦੇਖ ਮਰਦਾਨੇ, ਜਿਸ ਬ੍ਰਿਕਸ਼ ਦੇ ਹੇਠਾਂ ਬੈਠਾ ਨਾ,
ਇਹ ਸੰਸਾਰ ਵਾਲੇ ਜਾਣਦੇ ਨੇ ਇਸ ਬ੍ਰਿਕਸ਼ ਨੂੰ ਲੱਗਿਆ ਹੋਇਆ ਫਲ ਜ਼ਹਿਰ ਹੈ। ਇਹ ਸੰਸਾਰ ਵਾਲੇ ਜਾਣਦੇ ਨੇ ਕਿ ਰੀਠਾ ਕੋੜਾ ਹੁੰਦਾ। ਸੰਸਾਰ ਵਾਲੇ ਜਾਣਦੇ ਨੇ ਕਿ ਰੀਠੇ ਵਿੱਚ ਜ਼ਹਿਰ ਹੁੰਦੀ ਹੈ। ਸੰਸਾਰ ਵਾਲੇ ਜਾਣਦੇ ਨੇ ਕਿ ਫਲ ਕੋੜਾ ਮਰਦਾਨਿਆਂ। ਸੰਸਾਰ ਵਾਲੇ ਜਾਣਦੇ ਨੇ ਫਲ ਕੋੜਾ, ਪਰ ਮਰਦਾਨਿਆਂ ਇੱਕ ਕੰਮ ਕਰੀ, ਜੇ ਤੈਨੂੰ ਭੁੱਖ ਲੱਗੀ ਆ ਵਾਹਿਗੁਰੂ ਕਹਿ ਕੇ ਤੋੜ ਲਵੀ ਤੇ ਵਾਹਿਗੁਰੂ ਕਹਿ ਕੇ ਛਕ ਲਵੀ। ਜਬ ਸਤਨਾਮ ਸ਼੍ਰੀ ਵਾਹਿਗੁਰੂ, ਵਾਹਿਗੁਰੂ ਕਹਿ ਕੇ ਤੋੜ ਲਵੀ, ਵਾਹਿਗੁਰੂ ਕਹਿ ਕੇ ਛਕ ਲਵੀ, ਉਹ ਸੱਚਾ ਸ਼ਬਦ ਬੋਲ ਕੇ ਤੋੜ ਲਵੀ, ਸੱਚਾ ਸ਼ਬਦ ਬੋਲ ਕੇ ਛਕ ਲਵੀ। ਜਿਸ ਵਕਤ ਮਰਦਾਨੇ ਨੇ ਵਾਹਿਗੁਰੂ ਕਹਿ ਕੇ ਤੋੜੇ ਤੇ ਵਾਹਿਗੁਰੂ ਕਹਿ ਕੇ ਉਸ ਰਸਨਾ ਤੇ ਕੋੜਾ ਰੀਠਾ ਜਰੀਲਾ ਰੀਠਾ ਆਇਆ, ਉਹ ਸਤਿਗੁਰ ਦੀ ਬਖਸ਼ਿਸ਼ ਹੋਈ, ਸੱਚੇ ਸ਼ਬਦ ਦੀ ਰੀਠਾ ਵੀ ਅੰਮ੍ਰਿਤ ਬਣ ਗਿਆ। ਜੋ ਸਤਨਾਮ ਸ਼੍ਰੀ ਵਾਹਿਗੁਰੂ ਉਹ ਪ੍ਰਸਾਦ ਵਰਤ ਗਿਆ, ਹੱਥ ਲਾਉਣ ਦੇ ਨਾਲ ਵਾਹਿਗੁਰੂ ਨੂੰ ਵੀ ਬਖਸ਼ਿਸ਼ ਵਰਤੀ, ਰਸਨਾ ਤੇ ਵਰਤੀ, ਉਸ ਬ੍ਰਿਸ਼ ਤੇ ਵਰਤੀ, ਰਸਨਾ ਤੇ ਵਰਤੀ, ਉਸ ਰੀਠੇ ਤੇ ਵਰਤੀ, ਉਹ ਮਰਦਾਨੇ ਦਾ ਅੰਦਰ ਵੀ ਅੰਮ੍ਰਿਤ ਬਣ ਗਿਆ, ਰੀਠਾ ਵੀ ਅੰਮ੍ਰਿਤ ਬਣ ਗਿਆ। ਜੋ ਸਤਨਾਮ ਸ਼੍ਰੀ ਭੱਟਾ ਨੇ ਦੀਦਾਰ ਕਰਕੇ ਗੱਲ ਕਹੀ ਸੀ, ਵਿਖ ਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਭਣਿਓ। ਜਦੋਂ ਸਤਿਗੁਰ ਦੇ ਮੁਖਾਰ ਬਿੰਦ ਵਿੱਚੋਂ ਨਿਕਲਿਆ ਹੋਇਆ ਨਾਮ ਗੁਰਸਿੱਖ ਦੀ ਰਸਨਾ ਤੇ ਆ ਜਾਵੇ, ਫੇਰ ਤਾਂ ਰਸਨਾ ਤੇ ਰੱਖਣ ਵਾਲੇ ਦੇ ਅੰਦਰ ਦੀ ਜ਼ਹਿਰ ਵੀ ਅੰਮ੍ਰਿਤ ਬਣ ਜਾਏ। ਜਪ ਸਤਨਾਮ ਸ਼੍ਰੀ, ਉਹ ਸੱਚੇ ਸ਼ਬਦ ਦੀ ਗੱਲ ਕਰਦੇ ਨੇ। ਜੇ ਅਜੇ ਤੱਕ ਮੇਰੇ ਚ ਕੁੜਤਣੇ, ਜੇ ਅਜੇ ਤੱਕ ਮੇਰੇ ਕੋੜ ਬੋਲੇ ਨੇ, ਜੇ ਅਜੇ ਤੱਕ ਮੇਰੇ ਬੋਲ ਕੋੜੇ ਨੇ, ਤੇ ਮੈਨੂੰ ਸਮਝਣਾ ਪਏਗਾ ਮੇਰੀ ਰਸਨਾ ਤੇ ਅਜੇ ਤੱਕ ਸੱਚਾ ਸ਼ਬਦ ਨਹੀਂ ਟਿਕਿਆ। ਜੋ ਸਤਨਾਮ ਸ਼੍ਰੀ, ਮੇਰੀ ਰਸਨਾ ਤੇ ਅਜੇ ਗੁਰੂ ਦਾ ਸ਼ਬਦ ਨਹੀਂ ਟਿਕਿਆ। ਕਮਾਲ ਹੈ, ਮਿੱਠ ਬੋਲਣਾ ਹੋਵੇ ਉਹ ਕਦੇ ਨਾ ਬੋਲੇ ਕੋੜਾ ਵਾਲਾ, ਮੇਰਾ ਮਿੱਠ ਬੋਲਣਾ ਹੋਵੇ, ਮੇਰਾ ਐਸਾ ਸੱਜਣ ਹੋਵੇ ਕੋੜਾ ਬੋਲ ਨਾ ਜਾਣੇ, ਉਸਦੀ ਬਾਣੀ ਹੋਵੇ, ਉਸਦਾ ਸ਼ਬਦ ਹੋਵੇ, ਫਿਰ ਗੁਰਸਿੱਖ ਦਾ ਬੋਲ ਕੋੜਾ ਰਹਿ ਜਾਏ। ਜਬ ਸਤਨਾਮ ਸ਼੍ਰੀ ਵਾਹਿਗੁਰੂ ਨਹੀਂ ਹੋ ਸਕਦਾ। ਅੱਜ ਭਾਈ ਗੁਰਦਾਸ ਨੇ ਧੰਨ ਗੁਰੂ ਨਾਨਕ ਦੀ ਗੱਲ ਕੀਤੀ ਜਗਤ ਗੁਰੂ ਦੀ, ਇਸ ਪੰਕਤੀ ਵਿੱਚ ਕਹਿੰਦੇ ਨੇ, ਸੱਚਾ ਸ਼ਬਦ ਅਰਾਧੀਐ ਅਗਮ ਅਗੋਚਰ ਅਲਖ ਗੁਰੂ। ਸਾਰੇ ਬੋਲੋ ਜਗਤ ਗੁਰੂ, ਗੁਰੂ ਨਾਨਕ ਤੇ ਗੁਰੂ ਨਾਨਕ ਤੇ ਗੁਰੂ ਨਾਨਕ ਤੇ
ਜੁਲਾਹੇ ਨੇ ਬੜੀ ਮਿਹਨਤ ਕਰਕੇ ਮਾਰ ਮਾਰ ਕੇ ਨਲੀਆਂ ਵਿੱਚ ਫੂਕਾਂ, ਇੱਕ ਇੱਕ ਧਾਗਾ ਜੋੜ ਕੇ ਇੱਕ ਕੱਪੜੇ ਦਾ ਥਿਆਨ ਤਿਆਰ ਕਰ ਲਿਆ। ਬੜੀ ਮਿਹਨਤ, ਸੁੰਦਰ ਕੱਪੜੇ ਦਾ ਥਾਨ, ਪਰ ਕੀ ਕਹਾਂ, ਦੋ ਮੂਹੀ ਕੈਂਚੀ ਆ ਗਈ। ਇਸ ਦੋ ਮੂਹੀ ਕੈਂਚੀ ਨੇ ਉਸ ਕੱਪੜੇ ਦੇ ਥਾਨ ਨੂੰ, ਉਸ ਕੱਪੜੇ ਨੂੰ ਟੁਕੜੇ ਟੁਕੜੇ ਕਰ ਦਿੱਤਾ। ਐਸੇ ਕੱਟੇ ਟੁਕੜੇ, ਕੋਈ ਲੰਬਾ ਕੱਟ ਦਿੱਤਾ, ਕੋਈ ਛੋਟਾ, ਕੋਈ ਟੇਢਾ, ਕੋਈ ਵੱਧ ਗਿਣਤੀ ਵਿੱਚ ਕੱਟ ਦਿੱਤੇ, ਕੋਈ ਘੱਟ ਗਿਣਤੀ ਵਿੱਚ ਕੱਟ ਦਿੱਤੇ। ਥਾਨ ਤਾਂ ਇੱਕ ਸੀ, ਧਾਗੇ ਸਾਰੇ ਜੁੜੇ ਹੋਏ ਸੀ, ਪਰ ਇਹ ਦੋ ਮੂਹੀ ਕੈਂਚੀ ਨੇ ਕੀ ਕੀਤਾ, ਇਸ ਕੱਪੜੇ ਦੇ ਥਨ ਦੇ ਟੁਕੜੇ ਟੁਕੜੇ, ਕਿਸੇ ਦਾ ਇੱਕ ਨਾਲ ਮੂੰਹ ਨਹੀਂ ਸੀ ਰਲਦਾ, ਕਿਸੇ ਦੀ ਇੱਕ ਨਾਲ ਡਿਜ਼ਾਇਨ ਨਹੀਂ ਸੀ ਰਲਦਾ, ਪਰ ਕਮਾਲ ਹੋ ਗਈ, ਇੱਕ ਨਿੱਕੀ ਜਿਹੀ ਸੂਈ ਆਈ, ਬਹੁਤ ਨਿੱਕੀ, ਦੋ ਮੂਹੀ ਕੈਂਚੀ ਨਾਲੋਂ ਬਹੁਤ ਨਿੱਕੀ। ਉਸਨੇ ਧਾਗੇ ਦਾ ਕੀਤਾ ਸੰਗ, ਦੋ ਮੂਹੀ ਕੈਂਚੀ ਦੇ ਟੁਕੜੇ ਸੀ, ਉਸ ਨਿੱਕੀ ਜਿਹੀ ਸੂਈ ਨੇ ਮੁੜ ਕੇ ਜੋੜੇ। ਠੀਕ ਹੈ, ਥਾਨ ਤਾਂ ਨਹੀਂ ਰਿਹਾ, ਪਰ ਉਹਨਾਂ ਟੁਕੜਿਆਂ ਨੂੰ ਨਵਾਂ ਸਰੂਪ ਮਿਲ ਗਿਆ ਜਦ ਸਤਨਾਮ ਸ਼੍ਰੀ ਵਾਹਿਗੁਰੂ। ਉਹਨਾਂ ਟੁਕੜਿਆਂ ਨੂੰ ਨਵਾਂ ਸਰੂਪ ਮਿਲਿਆ। ਸੱਚੇ ਪਰਮੇਸ਼ਰ ਨੇ ਸੁੰਦਰ ਪ੍ਰਕਿਰਤੀ ਬਣਾਈ, ਪਰ ਦਵੈਤ ਦੀ ਕੈਂਚੀ ਨੇ ਮਨੁੱਖਤਾ ਦੇ ਟੁਕੜੇ ਟੁਕੜੇ ਕਰ ਦਿੱਤੇ। ਇਸ ਦਵੈਤ ਦੀ ਕੈਂਚੀ ਦੇ ਕੀਤੇ ਹੋਏ ਟੁਕੜੇ, ਕੋਈ ਕਹਿੰਦਾ ਮੇਰੀ ਗਿਣਤੀ ਵੱਧ, ਕੋਈ ਕਹਿੰਦਾ ਇਹਨਾਂ ਦੀ ਗਿਣਤੀ ਛੋਟੀ, ਐਸੇ ਟੁਕੜੇ ਟੁਕੜੇ ਕਰ ਦਿੱਤੇ। ਇਹਨਾਂ ਦੇ ਬਹਾਣੇ ਲੈਦਾ ਹੋ ਗਏ, ਰਸਮੋ ਰਿਵਾਜ ਲੈਦਾ ਹੋ ਗਏ, ਇਹਨਾਂ ਦੇ ਜਾਪ ਲੈਦਾ ਹੋ ਗਏ, ਇਹਨਾਂ ਦੀ ਪੂਜਾ ਲੈਦਾ ਹੋ ਗਈ, ਇਹਨਾਂ ਦੇ ਮੰਤਰ ਲੈਦਾ ਲੈਦਾ ਹੋ ਗਏ, ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗੇ। ਪਰ ਧੰਨ ਗੁਰੂ ਨਾਨਕ, ਤੇਰੀ ਮਹਾਨ ਬਖਸ਼ ਜਗਤ ਗੁਰੂ, ਤੇਰੀ ਆ ਗੁਰਸਿੱਖੀ ਦੀ ਨਿੱਕੀ ਜਿਹੀ ਸੂਈ ਨੇ, ਜਿਸ ਨੂੰ ਸੰਸਾਰ ਕਹਿੰਦਾ, ਸੰਸਾਰ ਤੋਂ ਬੜੀ ਨਿੱਕੀ ਪਰ ਹੈ ਬੜੀ ਤਿੱਖੀ, ਕਿਉਂਕਿ ਜਿਹੜੀ ਤਿੱਖੀ ਸੂਈ ਨਾ ਹੋਵੇ ਸਿਉ ਨਹੀਂ ਸਕਦੀ। ਤੇਰੀ ਗੁਰਸਿੱਖੀ ਜੀ ਨਿੱਕੀ ਜਿਹੀ ਸੂਈ ਨੇ ਸ਼ਬਦ ਦੇ ਧਾਗੇ ਦਾ ਸੰਗ ਕਰਕੇ ਪਾਟੀ ਹੋਈ ਮਨੁੱਖਤਾ ਨੂੰ ਫੇਰ ਜੋੜ ਦਿੱਤਾ ਔਰ ਐਸਾ ਸਰੂਪ ਦੇ ਦਿੱਤਾ। ਅੱਜ ਤੇਰੇ ਦਰਬਾਰ ਵਿੱਚ ਜਾਂ ਜਿੱਥੇ ਵੀ ਤੇਰਾ ਦਰਬਾਰ ਲੱਗਦਾ, ਉੱਥੇ ਕੋਈ ਨਹੀਂ ਕਹਿੰਦਾ ਕਿ ਕਿਤਨੇ ਖੱਤਰੀ ਬੈਠੇ ਨੇ, ਕਿਤਨੇ ਬ੍ਰਾਹਮਣ ਬੈਠੇ ਨੇ, ਕਿਤਨੇ ਵੈਸ਼ ਬੈਠੇ ਨੇ, ਕਿਤਨੇ ਸ਼ੂਦਰ ਬੈਠੇ ਨੇ। ਤੇਰੇ ਦਰਬਾਰ ਵਿੱਚ ਕੋਈ ਪ੍ਰਸ਼ਾਦ ਵੰਡੇ, ਕੋਈ ਨਹੀਂ ਕਹਿੰਦਾ ਕਿ ਖੱਤਰੀਆਂ ਨੂੰ ਪਹਿਲਾਂ ਦੇਣਾ ਜਾਂ ਬ੍ਰਾਹਮਣਾਂ ਨੂੰ ਪਿੱਛੋਂ ਜਾਂ ਸ਼ੂਦ ਨੂੰ ਨਹੀਂ ਦੇਣਾ। ਨਹੀਂ, ਉਹ ਤੇਰੇ ਦਰਬਾਰ ਦੀ ਗੁਰਸਿੱਖੀ ਦੀ ਨਿੱਕੀ ਜਿਹੀ ਸੂਈ ਨੇ ਗੁਰ ਸ਼ਬਦ ਦੇ ਧਾਗੇ ਦਾ ਸੰਗ ਕਰਕੇ ਪਾਟੀ ਹੋਈ ਮਨੁੱਖਤਾ ਨੂੰ ਐਸਾ ਜੋੜਿਆ। ਅੱਜ ਤੇਰੇ ਦਰਬਾਰ ਵਿੱਚ ਬੈਠਣ ਵਾਲੇ ਇਹੀ ਕਹਿੰਦੇ ਨੇ, ਅੱਜ ਤੇਰੇ ਦਰਬਾਰ ਵਿੱਚ ਗੁਰੂ ਨਾਨਕ ਦੇ ਗੁਰਸਿੱਖ ਬੈਠੇ ਨੇ ਜੋ ਸਤਨਾਮ ਸ਼੍ਰੀ ਵਾਹਿਗੁਰੂ। ਇੱਥੇ ਤਾਂ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜੋ ਸਤਨਾਮ ਸ਼੍ਰੀ। ਇਹ ਹੈ ਜਗਤ ਗੁਰੂ, ਇਹ ਹੈ ਜਗਤ ਗੁਰੂ ਜਿੱਥੇ ਸਾਂਝ ਦੀ ਗੱਲ ਏ, ਇਹ ਹੈ ਜਗਤ ਗੁਰੂ ਜਿੱਥੇ ਸਰਬੱਤ ਦੇ ਭਲੇ ਮੰਗਣ ਦੀ ਗੱਲ ਹੈ। ਇਹ ਜਗਤ ਗੁਰੂ ਇਮਾਨ ਦੀ ਗੱਲ ਕਰਦਾ ਸੀ, ਇਹ ਜਗਤ ਗੁਰੂ ਨੇ ਇਮਾਨ ਦੀ ਗੱਲ ਕੀਤੀ। ਹੇ ਜੀਵਨ ਜਿਉਣ ਵਾਲੇ ਮਨੁੱਖ, ਤੇਰਾ ਇਮਾਨ ਪ੍ਰਗਟ ਹੋ ਜਾਏਗਾ ਜਦੋਂ ਇਹ ਗੱਲ ਕਰੇਗਾ, ਦਾਤਾ ਮੇਰਾ ਵੀ ਹੈ, ਦਾਤਾ ਤੁਹਾਡਾ ਵੀ, ਉਹ ਸਿਰਫ ਮੇਰਾ ਤੇ ਤੁਹਾਡਾ ਨਹੀਂ, ਦਾਤਾ ਸਾਰਿਆਂ ਦਾ ਹੈ, ਇੱਕੋ ਹੀ ਸਭਨਾ ਜੀਆਂ ਕਾ ਇੱਕ ਦਾਤਾ। ਉਹ ਜੇ ਸਾਰਿਆਂ ਦਾ ਮੇਰਾ ਵੀ ਇਹ ਤੁਹਾਡਾ ਵੀ ਇਹ ਸਾਰਿਆਂ ਦਾ, ਫਿਰ ਤਾਂ ਵਿਸਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਵਿਸਰਨਗੇ ਉਹ ਜਿਹੜਾ ਆਪਣਾ ਸਮਝਦੇ ਨੇ, ਦੂਜਿਆਂ ਦਾ ਨਹੀਂ ਸਮਝਦੇ। ਜਦੋਂ ਦੂਜਿਆਂ ਦਾ ਵੀ ਸਮਝੇ, ਦੂਜਿਆਂ ਚ ਹੀ ਵੇਖਣਗੇ, ਆਪਣੇ ਚ ਵੇਖਣਗੇ, ਸਾਰਿਆਂ ਚ ਵੇਖਣਗੇ, ਤਾਂ ਵਿਸਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਜੋ ਸਤਨਾਮ ਸ਼੍ਰੀ ਵਾਹਿਗੁਰੂ, ਇਹ ਹੈ ਇਮਾਨ ਮਨੁੱਖ ਦਾ ਜੋ ਧੰਨ ਗੁਰੂ ਨਾਨਕ ਜਗਤ ਗੁਰੂ ਨੇ ਦਿੱਤਾ। ਜੋ ਸਤਨਾਮ ਸ਼੍ਰੀ ਵਾਹਿਗੁਰੂ। ਅੱਜ ਭਾਈ ਗੁਰਦਾਸ ਇਸੇ ਪੰਕਤੀ ਨੂੰ ਕਹਿ ਰਿਹਾ,
ਚੋਂ ਵਰਨਾ ਉਪਦੇਸ਼ ਦਾ, ਸੇ ਦਰਸ਼ਨ ਸਭ ਸੇਵਤ ਸੇ, ਸਭ ਸੇਵਤ ਸੇ, ਸਾਰੇ ਬੋਲੋ ਜਗਤ ਗੁਰੂ ਗੁਰਨਾਨਕ ਬੰਦੇ
ਦੇ ਬੰਦੇ ਨਾਲ ਸੰਬੰਧ ਜੁੜਦੇ ਨੇ, ਬੰਦੇ ਦੇ ਬੋਲਾਂ ਕਰਕੇ ਬੰਦਿਆਂ ਦੇ ਸੰਬੰਧ ਟੁੱਟ ਜਾਂਦੇ ਨੇ, ਕਬੋਲਾਂ ਕਰਕੇ। ਇਸ ਦਾ ਮਤਲਬ ਇਹ ਹੋਇਆ, ਜੇ ਸੰਬੰਧ ਜੁੜਦੇ ਨੇ ਤਾਂ ਵੀ ਬੋਲਾਂ ਕਰਕੇ ਸੰਸਾਰ ਵਿੱਚ, ਜੇ ਨਿਰੰਕਾਰ ਨਾਲ ਸੰਬੰਧ ਜੁੜਦੇ ਨੇ ਤਾਂ ਵੀ ਬੋਲਾਂ ਕਰਕੇ। ਆਖੋ ਸਾਰੇ ਸਤਨਾਮ ਸ੍ਰੀ। ਆ ਬੰਦੇ ਦੋ ਲੰਘ ਜਾਂਦੇ ਨੇ, ਤੁਸੀਂ ਇੱਕ ਦੂਜੇ ਨੂੰ ਬੁਲਾਇਆ ਨੀ, ਤੁਸੀਂ ਤਾਂ ਕਹਿੰਦੇ ਮੇਰੀ ਬੋਲ ਚਾਲ ਬੰਦ ਹੈ। ਇਹਦਾ ਮਤਲਬ ਹੈ ਕਿ ਬੋਲ ਚਾਲ ਦਾ ਬੰਦ ਮਤਲਬ ਕਿ ਬੋਲਾਂ ਕਰਕੇ ਸੰਬੰਧ ਟੁੱਟ ਗਏ, ਜੁੜੇ ਨੇ ਆਪਸ ਵਿੱਚ ਗੱਲ ਕਰਦੇ ਨੇ ਬੋਲਾਂ ਕਰਕੇ ਜੁੜ ਗਏ। ਜੇ ਬੰਦੇ ਦੇ ਸੰਬੰਧ ਬੋਲਾਂ ਕਰਕੇ ਜੁੜਦੇ ਨੇ ਤੇ ਨਿਰੰਕਾਰ ਨਾਲ ਸੰਬੰਧ ਵੀ ਬੋਲਾਂ ਕਰਕੇ ਜੁੜਦੇ ਨੇ, ਫਿਰ ਸਤਿਗੁਰ ਕਹਿੰਦੇ ਨੇ। ਜੇ ਬੰਦੇ ਨੂੰ ਕੋਈ ਬੰਦਾ ਪਿਆਰ ਦੇ ਬੋਲ ਬੋਲੇ ਤੇ ਸੰਬੰਧ ਜੁੜ ਜਾਂਦੇ ਨੇ, ਕੋਈ ਨਿਰੰਕਾਰ ਨਾਲ ਵੀ ਪਿਆਰ ਦੇ ਬੋਲ ਬੋਲੇ ਤੇ ਸੰਬੰਧ ਜੁੜ ਜਾਂਦੇ ਨੇ, ਜੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਪਿਆਰ ਦੇ ਬੋਲ ਬੋਲੇ, ਪਰਮਾਤਮਾ ਦੀ ਬੋਲੀ ਕੀ ਇਹ ਭਾਖਿਆ, ਭਾਖਿਆ ਕਹਿੰਦੇ ਨੇ ਬੋਲੀ ਨੂੰ, ਪਰਮਾਤਮਾ ਦੀ ਬੋਲੀ ਕੀ ਇਹ ਭਾਖਿਆ, ਪਾਓ ਆਪਾ। ਸਤਿਗੁਰੂ ਬੋਲੇ, ਆਖੋ ਸਾਰੇ ਵਾਹਿਗੁਰੂ। ਸਤਿਗੁਰ ਕਹਿੰਦੇ ਨਿਰੰਕਾਰ ਪਰਮੇਸ਼ਰ, ਜੇ ਮੈਂ ਤੇਰੇ ਘਰ ਦੇ ਦਰ ਤੇ ਪਹੁੰਚ ਜਾਵਾਂ, ਤੁਸੀਂ ਦੱਸੋ ਮੈਂ ਕਿਹੜੇ ਬੋਲ ਬੋਲਾਂ ਮੁੱਖੋਂ। ਜਿਹਨਾਂ ਬੋਲਾਂ ਨੂੰ ਸੁਣ ਕੇ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲ ਦਿਓ, ਮੇਰੇ ਲਈ ਦਰ ਖੋਲ ਦਿਓ। ਕਰੋ ਕਿਰਪਾ, ਮੈਨੂੰ ਦੱਸੋ ਮੈਂ ਮੂੰਹ ਕਿਹੜੇ ਬੋਲ ਬੋਲਾਂ। ਸਤਿਗੁਰੂ ਕਹਿੰਦੇ ਨਿਰੰਕਾਰ ਨੂੰ,
ਜਿਹਨਾਂ ਬੋਲਾਂ ਨੂੰ ਸੁਣ ਕੇ ਤੁਸੀਂ ਆਪਣੇ ਘਰ ਦਾ ਦਰ ਖੋਲ ਦਿਓ,
ਕਿਹੜੇ ਬੋਲ ਬੋਲਾਂ। ਸਤਿਗੁਰੂ ਆਪ ਕਹਿੰਦੇ ਧੰਨ ਗੁਰੂ ਨਾਨਕ, ਆਖੋ ਸਾਰੇ ਧੰਨ ਗੁਰੂ ਨਾਨਕ। ਬੋਲੋਗੇ
ਮੋਹੋਂ ਕੇ ਬੋਲਣ ਬੋਲੀਐ, ਮੋਹੋਂ ਕੇ ਬੋਲਣ
ਖੋਲ ਦਿਓ, ਮੇਰੇ ਅਰਦਾਸ ਪ੍ਰਵਾਨ ਕਰਕੇ, ਮੇਰੀ ਬੋਲਾਂ ਨੂੰ ਸੁਣ ਕੇ, ਤੇ ਜਦੋਂ ਦਰਵਾਜ਼ਾ ਖੁੱਲੇਗਾ, ਤੁਸੀਂ ਸਾਰੇ ਸਿਆਣੇ ਹੋ ਕਿ ਜਿਹੜਾ ਦਰਵਾਜ਼ਾ ਖੋਲਣ ਆਏਗਾ ਉਹਦੇ ਦੀਦਾਰ ਹੋ ਜਾਣਗੇ ਨਾ ਪਰਮਾਤਮਾ ਇੱਕੋ ਇੱਕ। ਜੇ ਸਾਹਿਬ ਜੀ ਤੁਸੀਂ ਆਪਣੇ ਘਰ ਦਾ ਦਰਵਾਜ਼ਾ ਖੋਲ ਦਿਓ ਤੇ ਤੁਹਾਡੇ ਦੀਦਾਰ ਹੋ ਜਾਣ, ਤੇ ਫਿਰ ਮੈਨੂੰ ਇਹ ਦੱਸੋ ਕਿ ਉਸ ਵਕਤ ਮੈਂ ਤੇਰੇ ਚਰਨਾਂ ਵਿੱਚ ਨਜ਼ਰ ਆਉਣਾ ਕੀ ਭੇਟ ਕਰਾਂ। ਆਖੋ ਸਾਰੇ ਸਤਨਾਮ ਸ੍ਰੀ।
ਜਦੋਂ ਮੇਰੇ ਬੋਲਾਂ ਨੂੰ ਸੁਣ ਕੇ, ਪਿਆਰ ਭਰੇ ਬੋਲਾਂ ਨੂੰ ਸੁਣ ਕੇ ਤੁਸੀਂ ਦਰਵਾਜ਼ਾ ਖੋਲਦੇ ਹੋ ਤੁਹਾਡੇ ਦੀਦਾਰ ਹੋਣ, ਤੇ ਦੱਸੋ ਮੈਂ ਉਸ ਵਕਤ ਨਜ਼ਰਾਨਾ ਕੀ ਭੇਟ ਕਰਾਂ ਤੁਹਾਡੇ ਚਰਨਾਂ ਵਿੱਚ।
ਹੁਣ ਸਵਾਲ ਹੈ, ਮੈਂ ਸੱਚੇ ਦੇ ਦੀਦਾਰ ਕਰਾਂ ਤੇ ਕੂੜਾ ਨਜ਼ਰਾਨਾ ਭੇਟ ਕਰਾਂ ਤੇ ਗੱਲ ਬਣਦੀ ਨਹੀਂ। ਚਲੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਸੱਚੇ ਦੇ ਦੀਵਾਨ ਕੂੜ ਨਾ ਜਾਈਏ।
ਮੈਨੂੰ ਸੱਚੇ ਦੇ ਦੀਦਾਰ ਹੋਣ ਤੇ ਮੈਂ ਝੂਠੀਆਂ ਉਸਦੀਆਂ ਦਿੱਤੀਆਂ ਹੋਈਆਂ ਵਸਤੂਆਂ ਮੈਂ ਕਵਾਂ ਇਹ ਭੇਟ ਕਰਕੇ ਮੈਂ ਉਸ ਨੂੰ ਪ੍ਰਸੰਨ ਕਰ ਲਵਾਂ, ਨਹੀਂ। ਸੱਚੇ ਦੇ ਦਰਬਾਰ ਵਿੱਚ ਨਜ਼ਰਾਨਾ ਵੀ ਸੱਚ ਚਾਹੀਦਾ।
ਦੱਸੋ ਫਿਰ ਮੈਂ ਕੀ ਭੇਟ ਕਰਾਂ। ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਗੁਰਪੁਰਬ ਮਨਾਉਣ ਵਾਲਿਓ, ਗੁਰੂ ਦੀ ਗੱਲ ਚੇਤੇ ਕਰਕੇ ਜਾਣਾ, ਕਦੇ ਫੇਰ ਸੁਭਾਗਾ ਸਮਾਂ ਆਵੇ, ਫੇਰ ਰਲ ਕੇ ਬੈਠੀਏ, ਅੰਦਰ ਝਾਤੀਆਂ ਮਾਰਨਾ। ਜੇ ਗੁਰੂ ਨੇ ਜਿਹੜਾ ਨਜ਼ਰਾਨਾ ਭੇਟ ਕੀਤਾ ਨਿਰੰਕਾਰ ਨੂੰ, कि सिख भी गुरु नानक नु कर रहे है कि नहीं कर रहा जब सतनाम ये तुसी सोचना है ये तुसी विचारना है जेड़ा नजराना सतगुरु नानक देव जी ने निरंकार नु भेट कीता कि गुरसिख गुरु नानक नु भी भेट करन नु तैयार है कि नहीं ये सोचना आखो सारे सतनाम श्री वाहेगुरु गुरमुख प्यारे सतगुरु ने यह अमृत वेला क्यों चुनिया नजराना यह क्यों चुन लिया वैसे तो गुरु के दीदार हो जाए वह भी अमृत वेला सत संगत कोई करे वह भी अमृत वेला कोई अमृत दियां बूंदा गुरबाणी दियां बूंदा उस दियां महिमा दियां बूंदा पैन लग जाए वह भी अमृत वेला पर यह पिछल रात रही सवा पहर यह अमृत वेला गुरु नानक ने क्यों चुनिया नजराने वास्ते आखो सारे सतनाम श्री वाह यह कारण की है यह क्यों चुन लिया आखो सारे वाहिगुरु आज जितने वड़े वड़े राजे होंदे ने इना ने पब्लिक दे मिलन दा कुछ समा मुकर्र कीता हुंदा है हां जे बहुत ज्यादा वाकफीत हो जाए आन जान वध जाए फिर जदों मर्जी जाओ चाहे महला च मिलो चाहे दरबार च मिलो चाहे जिथे मिलो चाहे आंदिया मिलो चाहे जांदिया मिलो लेकिन आरंभ विच जेड़ी पब्लिक दा समय है उस समय राजे नूं मिलन जाना पैंदा जो सतनाम श्री वाहिगुरु ए आरंभ है वाकफीत वधा लो फिर जदों मर्जी जाओ जदों मर्जी मिलो कोई फिर तां मनाही नहीं फिर तो हर समय मिल सकते हो ना तुहाडी वाकफीत वध गई पर पहलो मुकर्र समय दे अंदर जो सतनाम श्री अजे वाकफीत नहीं हुई मुकर्र समय अंदर आओ भी ये क्यों चुन लिया होर कोई समा क्यों नहीं मुकर्र कर लिया गुरु नानक ने पिछल रात रही सवा पैर क्यों चुन लिया कारण की सी ए कारण सी ऐसा समा धन गुरु नानक ने नजराने लई चुनिया जिस समय ना कोई विहार दी चिंता ना संसार दी चिंता ना कारोबार दी चिंता ना खान दी चिंता ना पीन दी चिंता ओ शैताना दी भी चिंता नहीं जेड़े नाम नहीं जपण देंदे ओ भूखे सुते पे ने तुसी तो उठपो गुरु नानक दे गुरसिखो के तुसी नजराना भेट कर दो तानू जेड़े नाम नहीं जपण देंदे ओ तां घराले मार के भूख के सुते पे ने गुरसिख तू तां जाग पै जो सतनाम सी भेट कर गुरु नानक नू नजराना अमृत वेले दा ना खान दी चिंता ना पीन दी चिंता ना विहार दी चिंता ना संसार दी चिंता ना कारोबार दी चिंता इस वक्त ना शैताना दी भी चिंता नहीं जेड़े नाम नहीं जपण देंदे ए चुनिया अमृत वेला गुरु नानक ने फिर जदों कोई नजराना पेट करिए ना कोई गिफ्ट होवे हर गिफ्ट दे पिछे भावना हुंदी जे समझनी पेगी हर गिफ्ट दे पिछे भावना जे अगर कोई किसे नू अमृत कीर्तन देंदा ता पुछन दी लोड़ नहीं ओ भी अमृत कीर्तन करदा होएगा कीर्तन ते ओ कहंदा तू भी कीर्तन करया कर पुछन दी लोड़ नहीं ना उस दी गिफ्ट तो ए अंदाजा लग जांदा जे कोई संसारी बंदा किसे नू प्रेम कार्ड ताश देंदा ते समझ लेना ओ भी खेड़दा होएगा कहंदा तू भी खेड़ जो सतनाम श्री वाहिगुरु हर गिफ्ट दे पिछे भावना प्रगट हुंदी है धन गुरु नानक ने अमृत वेला चुन के ते नाल दित्ती भावना क्या है अमृत वेला सिर्फ जागना ही नहीं बल्कि अमृत वेले नजराना पेट कर लगे सच ना वड्याई विचार आखो सारे सतनाम श्री वाहिगुरु अमृत वेला सच ना वड्याई विचार वड्याईया विचार सच्चा ना सिर्फ जागना ही नहीं कले जागण नाल गल नहीं बननी ए सच्चे नहों नाल जुड़ना वड्याईया द्वारा विचार द्वारा पर एक गल होर कवां आज साहिबां दा प्रकाश मना रहे हैं सतगुरु कहंदे जे कोई अमृत वेले भी उठन लग पवे नजराना भी भेट करे पाठ भी करे विचार भी करे वड्याईया भी करे ते कवे सतगुरु मैं ता वड्याईया कर रहा मेरे पुत्र दी दात दे दे मैं अमृत वेले ता उड़दा मेरी हट्टी चल जाए मैं अमृत वेले तां उड़दा, मेरा कारोबार चा, मेरा कार्य सफल हो जाए। सतगुरु कहंदे कार्य तां सफल हो जाणगे, पुत्र भी तैनू मिल जाणगे, तेरियां रुकावटां भी दूर हो जाणगियां, पर गल ख्याल करी तैनू निजी तौर ते मिलेगा कि करमी आवे कपड़ा, तैनू एक शरीर मिल जाएगा जो सतनामी शरीर होगा। ए शरीर छड़ेगा होर शरीर मिल जाएगा, इस तो बाद कुछ नहीं। ठीक है तेरे शरीर दे हुंदिया गुरु ते रखेगा भरोसा, तैनू पुत्र मिल जाएंगे। गुरु खाली झोलियां भरन वाले ने, गुरु दे दर ते कोई रोंदा आवे हसदा जांदा, गुरु दे दर ते कोई आवे खाली नहीं जांदा, गुरु कोल कोई मंगे भरोसा रख के मिलदा है। और तेरे सारे कम हो जाएंगे, पर तैनू मिलेगा सिर्फ शरीर, करमी आवे कपड़ा। पर प्यारिया जे तू अमृत वेले इस करके उठे, इस करके वाहिगुरु जपे, मेनू तो सिर्फ वाहिगुरु चाहिदा, मेनू तो दाता सिर्फ तुसी चाहिदे हो, मेनू तो तुहाडा प्यार चाहिदा। फिर सतगुरु कहंदे की मिलेगा, नदरी मोख द्वार। सारे बोलो, नदरी मोख द्वार, नदरी मोख द्वार, फिर मिलेगा ए मोख, फिर मिलेगी ये बख्श, फिर हो जाएगा आवागमन का गेट खत्म, फिर हो जाएगा जन्म मरण का गेट खत्म। ए गुरमुख पंथ, गुरु नानक दा, जगत गुरु दा, भाई गुरदास कहते की सिख्या लें, मिठा बोलना नीव चलना, मिठा बोलना नीव चलना, गुरमुख पाओ भगत अर्थे, पाओ जगत गुरु। सारे बोलो, गुरु नानक दे गुरु नानक दे गुरु नानक दे आज संसार दुखी है, दुखी है। असी छोटे सी ना, अपने पिंडां च जांदे सी, घरां चो धुआं निकलदा बाहर देखदे सी, समझ आंदे सी इस घर विच अग बली हुई है, प्रसादा अन्न भोजन तैयार हो रहा है, धुएं तो अंदाजा लग जाता सी किस घर विच अग बल रही है किस घर विच नहीं। ए ठीक है, हुण कुकिंग गैस आ गई, पर धुआं तो दिखाई नहीं देता, पर यह तो नहीं ना हो सकता कि साडे घरां विच अग नहीं बलदी। की हो गया जे धुआं दिखाई नहीं देता, पर अग तो अज भी साडे घरां च बलदी। ते सच है, किसे ने चंगे कपड़े पाए हुए ना वेखना, किसे सफेद पोश वाल ना वेखना, अज चिंता दी अग, ए दुखां दा धुआं, ए उसनूं पता उसदे घर विच किवें निकलदा है जब सतनाम श्री। कमाल हो गई, कंगाल तां दुखी होवे, पर अज तां तनवान भी दुखी है, ਪਰਜਾ ਤਾਂ ਦੁਖੀ ਹੋਵੇ ਪਰ ਅੱਜ ਤਾਂ ਰਾਜਾ ਵੀ ਦੁਖੀ ਹੈ। ਕਮਾਲ ਹੈ, ਬਿਮਾਰ ਤਾਂ ਦੁਖੀ ਹੈ ਪਰ ਕਿਸੇ ਤੰਦਰੁਸਤ ਨੂੰ ਪੁੱਛੋ ਉਹ ਵੀ ਦੁਖੀ। ਅੱਜ ਗੁਰਪੁਰਬ ਮਨਾ ਰਹੇ ਆ ਨਾ, ਸਤਿਗੁਰੂ ਨਾਨਕ ਕਹਿੰਦੇ ਤੂੰ ਦੁਖੀ ਹੈ ਤੇ ਤੈਨੂੰ ਮੈਂ ਕਹਿੰਦੇ ਇੱਕ ਦਵਾ ਦੇ ਦਿੰਦਾ, ਸੁਖੀ ਹੋ ਜਾਏਗਾ। ਸਤਿਗੁਰੂ ਕਹਿੰਦੇ ਤੈਨੂੰ ਇੱਕ ਦਵਾਈ ਦੇਣਾ ਤੂੰ ਸੁਖੀ ਹੋ ਜਾਏਗਾ। ਧੰਨ ਗੁਰੂ ਨਾਨਕ ਕਹਿੰਦੇ ਇਸ ਤਰ੍ਹਾਂ ਕਰ ਤੂੰ ਦੁੱਖਾਂ ਨੂੰ ਛੱਡ ਦੇ। ਤੂੰ ਦੁੱਖਾਂ ਨੂੰ ਕਿਉਂ ਪਕੜੀ ਬੈਠਾ? ਕਹਿੰਦਾ ਜੀ ਮੈਂ ਦੁੱਖ ਫੜੇ ਹੋਏ ਨੇ ਜਿਹੜੇ ਮੈਂ ਛੱਡ ਦਿਆਂ। ਸਤਿਗੁਰੂ ਕਹਿੰਦੇ ਹਾਂ ਬਿਲਕੁਲ ਤੂੰ ਫੜੇ ਹੋਏ ਨੇ। ਜੇ ਦੁੱਖ ਤੈਨੂੰ ਦੁਖੀ ਕਰਦੇ ਨੇ ਦੁੱਖਾਂ ਨੂੰ ਛੱਡ ਦੇ, ਕੱਢ ਦੇ ਦੁੱਖਾਂ ਨੂੰ, ਕੱਢ ਦੇ ਸੁਖ ਲਿਆ। ਸਤਿਗੁਰੂ ਕਹਿੰਦੇ ਤੂੰ ਦੁੱਖ ਛੱਡ ਦੇ। ਦੁਖੀ ਬੰਦਾ ਕਹਿੰਦਾ ਜੀ ਮੈਂ ਕਿਵੇਂ ਛੱਡ ਦਿਆਂ, ਆਹ ਤੋਂ ਸਾਰੇ ਸਤਨਾਮ ਸ੍ਰੀ ਵਾਹਿਗੁਰੂ, ਮੈਂ ਤਾਂ ਬੜਾ ਦੁਖੀ ਹਾਂ। ਸਤਿਗੁਰ ਇੱਕ ਪ੍ਰਮਾਣ ਦੇ ਕੇ ਸਮਝਾਉਂਦੇ ਨੇ, ਪਿਆਰੇ ਅਸੀਂ ਘਰ ਵਿੱਚ ਕੂੜਾ ਕਰਕਟ ਬਾਹਰ ਕੱਢਣ ਵਾਸਤੇ ਝਾੜੂ ਦਿੰਦੇ ਹਾਂ, ਦਿੰਦੇ ਹਾਂ ਨਾ। ਇਹ ਝਾੜੂ ਕਿਉਂ ਦਿੱਤਾ ਜਾਂਦਾ ਹੈ? ਬਾਹਰੋਂ ਕੂੜਾ ਕਰਕਟ ਅੰਦਰ ਲਿਆਉਣ ਵਾਸਤੇ ਨਹੀਂ, ਬਾਹਰ ਕੱਢਣ ਵਾਸਤੇ। ਇਹ ਕੂੜਾ ਕਰਕਟ ਬਾਹਰ ਕੱਢਣ ਵਾਸਤੇ ਝਾੜੂ ਦਿੱਤਾ ਜਾਂਦਾ, ਬਾਹਰੋਂ ਕੂੜਾ ਕਰਕਟ ਲਿਆਉਣ ਵਾਸਤੇ ਅੰਦਰ ਨਹੀਂ। ਬਾਹਰੋਂ ਤਾਂ ਸਫਾਈ ਲਿਆਈ ਦੀ ਹੈ। ਆ ਜਾਲੀ ਦੇ ਦਰਵਾਜ਼ੇ ਲਾ ਦੇਈਦੇ ਨੇ ਬਾਹਰੋਂ ਕੂੜ ਨਾ ਆਵੇ। ਬਾਹਰੋਂ ਪਤਾ ਲੱਗ ਜਾਏ ਕਿ ਘਰ ਦੀ ਸਫਾਈ ਕਿਵੇਂ ਹੋਈ ਤੇ ਉਹਦੀ ਵਿਉਂਦ ਕਰ ਲਿਆਉਂਦੇ ਹਾਂ। ਸਤਿਗੁਰੂ ਕਹਿੰਦੇ ਜੇ ਤੂੰ ਕੂੜਾ ਕਰਕਟ ਬਾਹਰ ਕੱਢ ਕੇ ਗੰਦਗੀ ਬਾਹਰ ਕੱਢਦਾ ਘਰ ਦੀ ਤੇ ਘਰ ਅੰਦਰ ਸਫਾਈ ਲਿਆ ਸਕਦਾ ਤੇ ਇੱਕ ਕੰਮ ਕਰ। ਜੁਗਤ ਦੱਸਦੇ ਆ ਸਤਿਗੁਰ ਕਹਿੰਦੇ ਤੁਹਾਨੂੰ ਇਹ ਗਾ ਗਾ ਕੇ ਦੁੱਖਾਂ ਨੂੰ ਬਾਹਰ ਕੱਢ ਦੇ ਤੇ ਸੁਣ ਸੁਣ ਕੇ ਸੁੱਖਾਂ ਨੂੰ ਅੰਦਰ ਲਿਆ ਦਿਓ। ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਗਾ ਕੇ ਬਾਹਰ ਤੇ ਸੁਣ ਕੇ ਅੰਦਰ, ਇਹੀ ਵਿਧੀ ਹੈ ਨਾ। ਕੋਈ ਗੱਲ ਜਦੋਂ ਅਸੀਂ ਸੁਣਦੇ ਹਾਂ ਉਹ ਸਾਡੇ ਅੰਦਰ ਆ ਜਾਂਦੀ ਹੈ, ਜਦੋਂ ਗਾਉਂਦੇ ਹਾਂ ਤੁਹਾਡੇ ਅੰਦਰ ਚਲੀ ਜਾਂਦੀ ਦਿਓ ਸਤਨਾਮ ਸ੍ਰੀ ਵਾਹਿਗੁਰੂ। ਤਰੀਕਾ ਤੇ ਹੀ ਹੋਇਆ ਨਾ, ਕੋਈ ਗਾਵੇ ਦੂਜਿਆਂ ਨੂੰ ਸੁਣਾਉਂਦਾ ਉਹ ਦੂਜੇ ਅੰਦਰ ਲੈ ਜਾਂਦੇ ਨੇ, ਤੁਸੀਂ ਜੋ ਸੁਣਾਉਂਦੇ ਹੋ ਉਹ ਅਸੀਂ ਅੰਦਰ ਲਿਆਉਂਦੇ ਹਾਂ। ਇਹਦਾ ਗਾ ਕੇ ਦੂਸਰਿਆਂ ਨੂੰ ਦਿੱਤੀ ਜਾਂਦੀ ਹੈ, ਸੁਣ ਕੇ ਆਪ ਰੱਖੀ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਕਰੀ, ਗਾ ਗਾ ਕੇ ਦੁੱਖਾਂ ਨੂੰ ਬਾਹਰ ਕੱਢ, ਗੁਣ ਗਾ ਗਾ ਕੇ ਮੈਲ ਉਤਾਰ ਦੁੱਖਾਂ ਦੀ, ਗੁਣ ਗਾ ਗਾ ਕੇ ਆਪਣੀ ਮੈਲ ਕੱਢ ਦੇ, ਔਰ ਸੁਣ ਸੁਣ ਕੇ ਤੂੰ ਪੁਨੀਤ ਹੁੰਦਾ ਜਾ। ਜੋ ਸਤਨਾਮ ਸ੍ਰੀ ਵਾਹਿਗੁਰੂ, ਸੁਣ ਸੁਣ ਕੇ ਤੂੰ ਪੁਨੀਤ ਹੁੰਦਾ ਜਾ। ਆ ਵੇਖੋ ਕਿਸੇ ਨੇ ਮਾੜੇ ਸ਼ਬਦ ਬੋਲ ਦਿੱਤੇ, ਬੜੇ ਬੋਲੇ ਮਾੜੇ ਸ਼ਬਦ, ਸੁਣਨ ਵਾਲਾ ਕਹਿੰਦਾ ਇਸ ਬੰਦੇ ਨੇ ਮੈਨੂੰ ਬੜਾ ਦੁਖੀ ਕਰ ਦਿੱਤਾ। ਉਹ ਸਤਿਗੁਰੂ ਕਹਿੰਦੇ ਉਹਨੂੰ ਅੰਦਰ ਕਿਉਂ ਲੈ ਚਲੇ? ਅੰਦਰ ਲੈ ਜਾਏਗਾ ਇਹ ਬਦਲੇ ਦੀ ਭਾਵਨਾ ਬਣ ਜਾਏਗੀ, ਅੰਦਰ ਰਹਿ ਚਰਜਾ ਲਾ ਰਹੇਗਾ, ਬਾਹਰ ਹੀ ਰੱਖ। ਜੋ ਸਤਨਾਮ ਸ੍ਰੀ ਵਾਹਿਗੁਰੂ, ਜੇ ਕਿਸੇ ਨੇ ਤੁਹਾਨੂੰ ਮਾੜਾ ਸ਼ਬਦ ਬੋਲਤਾ ਬਾਹਰ ਰੱਖ, ਅੰਦਰ ਨਾ ਲੈ ਕੇ ਜਾਈ ਆਪਣੇ। ਜੇ ਇਹ ਤੂੰ ਗੰਦਗੀ ਅੰਦਰ ਲੈ ਗਿਆ ਈਰਖਾ ਬਣ ਜਾਏਗੀ, ਜਵੈਤ ਬਣ ਜਾਏਗੀ। ਤੂੰ ਅੰਦਰ ਕੋਈ ਸੁੱਖਾਂ ਦੀ ਗੱਲ ਲੈ ਕੇ ਜਾ, ਕੋਈ ਗੁਰੂ ਦੀ ਗੱਲ ਲੈ ਕੇ ਜਾ, ਗੁਰੂ ਦੀ ਸੋਚ ਲੈ ਕੇ ਜਾ, ਗੁਰੂ ਦੀ ਮਹਿਮਾ ਲੈ ਕੇ ਜਾ। ਤੇ ਸਤਿਗੁਰੂ ਜੀ ਨੇ ਇੱਕ ਸ਼ਬਦ ਵੀ ਸਮਝਾ ਦਿੱਤਾ, ਤੇਰੇ ਘਰ ਸੁੱਖ ਆ ਜਾਣਗੇ, ਦੁੱਖ ਚਲੇ ਜਾਣਗੇ, ਇੱਕ ਜੁਗਤ ਵਰਤੀ ਕੇਹੀ। ਸਾਰੇ ਪੜੋਗੇ, ਗਾਵੀਐ ਸੁਣੀਐ ਮਨ ਰੱਖੀਐ ਪਾਓ, ਗਾਵੀਐ ਸੁਣੀਐ ਮਨ ਰੱਖੀਐ ਪਾਓ, ਦੁੱਖ ਪਰ ਹਾਰੇ ਪਰੇ ਪਰ ਕੱਢ ਦੇ, ਸੁਖ ਘਰ ਲੈ फिर पढ़ोगे।
गाविए सुनिए मन रखिए पाओ, गाविए सुनिए मन रखिए पाओ, दुख पर हर सुख तार ले जाए, सुख तार ले जाए,
पाओ पाओ यो ही पाओ। भाई गुरदास कहंदे ने ऐ पाओ भगती प्रेमा भगती। जगत गुरु ने अपने गुरसिखा नूं दित्ती जप सतनाम श्री, एहो ही पाओ भगती, एहो ही परमेश्वर दे पै विच रह के परमेश्वर दे पाओ द्वारा गुण गाउणे जप सतनाम श्री। सारे बोल
जगत गुरु
इतनी सेवा स्वीकार करना अखरवाद काट पुरख माफ कर दे। आप जी दे प्यार सतगुरु दी बख्शिश करके इस समागम विच भरन दी हाजरी भरन दा समा आप जी दी बख्शिश नाल संपूर्ण हो रहा है। पर मैं कहां आपां किसी व्यक्तियां नाल नहीं जुड़ना, गुरु शब्द नाल जुड़ना है। गुर शब्द ने ही सानू राह दसना है। मैं जदों तुहाडे विच तुहाडे दर्शन करदा बड़ी आस रख के इत्थों जाना। मैं तो बहुत वड़ियां आसां तुहाडे तों रखियां होईयां ने वो एक दिन ऐसा आवे समूह दिल्ली दा एक इकट्ठ इको थान ते ही धन श्री गुरु ग्रंथ साहिब जी दा गुरियाई पुरब मनाउंदा होया गुरु गुरु करे। पर जदों मैं बेनती बार बार करदा जिथे इतना समा लगाउंदे हो जिथे धन धन श्री गुरु ग्रंथ साहिब दा प्रकाश है उस दी असीसां प्राप्त करके जाया करो। जप सतनाम श्री वाहिगुरु, तुहाडे ते बख्शिश होएगी। तुसी कदे ए अजमा के भी वेखना मैं गुरु समर्थ है मेरा समर्थ गुरु ते माण करदा होया मैं एक गल कहना। आप 15 मिनट दा समा जे गुरु दे दोगे ना कदे वेखना तुहाडे घर पहुंचण तो पहला खुशियां ते आनंद मंगलाचार गुरु ने पहला भेजे होणगे। जपो सतनाम श्री वाहे बेनती प्रवान करना। आओ गज के फतेह बुलाओ। वाहिगुरु जी का खालसा वाहिगुरु जी की।